ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਸਤਿਗੁਰ ਮਿਲਿਆ ਭੁੱਖ ਗਈ ਭੇਖੀ ਭੁੱਖ ਨਾ ਜਾਏ ਦੁੱਖ ਲੱਗੈ ਘਰ ਘਰ ਫੇਰੈ ਅੱਗੇ ਦੂਣੀ ਮਿਲੈ ਸਜਾਏ ਸਤਿਗੁਰ ਮਿਲਿਆ ਭੁੱਖ ਗਈ ਭੇਖੀ ਭੁੱਖ ਨਾ ਜਾਏ ਦੁੱਖ ਲੱਗੈ ਘਰ ਘਰ ਫੇਰੈ ਅੱਗੇ ਦੂਣੀ ਮਿਲੈ ਸਜਾਏ ਅੰਦਰ ਸਹਿਜ ਨਾ ਆਇਓ ਸਹਿਜੇ ਹੀ ਲੈ ਖਾਏ ਮਨ ਹੱਠ ਜਿਸ ਤੇ ਮੰਗਣਾ ਲੈਣਾ ਦੁੱਖ ਮਨਾਏ ਇਸ ਭੇਖੈ ਥਾਵ ਹੋ ਗਿਰ ਹੋ ਪਲਾ ਜਿਥੋਂ ਕੋ ਵਰਸਾਏ ਸ਼ਬਦ ਰਤੇ ਤਿਨਾ ਸੋਜੀ ਪਈ ਦੂਜੈ ਭਰਮ ਭੁਲਾਏ ਪਯੈ ਕਿਰਤ ਕਮਾਵਣਾ ਕਹਿਣਾ ਕਛੂ ਨਾ ਜਾਏ ਨਾਨਕ ਜੋ ਤਿਸ ਭਾਵਹਿ ਸੇ ਪਲੇ ਜਿਨ ਕੀ ਪਤ ਪਾਵਹਿ ਥਾਏ ਪਯੈ ਕਿਰਤ ਕਮਾਵਣਾ ਕਹਿਣਾ ਕਛੂ ਨਾ ਜਾਏ ਨਾਨਕ ਜੋ ਤਿਸ ਭਾਵਹਿ ਸੇ ਪਲੇ ਜਿਨ ਕੀ ਪਤ ਪਾਵਹਿ ਥਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਪਾਵਨ ਪਵਿੱਤਰ ਫਰਮਾਨ ਵਿੱਚ ਸਾਨੂੰ ਸੁਚੇਤ ਕੀਤਾ ਹੈ ਆਪਾਂ ਸਫ਼ਰ ਕਰਦੇ ਹਾਂ ਚੌਂਕਾਂ ਦੇ ਵਿੱਚ ਬੱਤੀਆਂ ਲੱਗੀਆਂ ਹੁੰਦੀਆਂ ਹਨ ਲਾਲ ਰੰਗ ਦੀ ਬੱਤੀ ਸਾਨੂੰ ਕਹਿੰਦੀ ਵੀ ਮਿੱਤਰਾ ਗੱਡੀ ਰੋਕ ਲਾ ਵਰਨਾ ਨੁਕਸਾਨ ਹੋਵੇਗਾ ਜਿਹੜੀ ਹਰੇ ਰੰਗ ਦੀ ਬੱਤੀ ਹੈ ਉਹ ਸਾਨੂੰ ਕਹਿੰਦੀ ਵੀ ਤੂੰ ਲੰਘ ਸਕਦਾ ਇਸੇ ਪ੍ਰਕਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਾਨੂੰ ਦੋ ਪੱਖ ਸਮਝਾਏ ਨੇ ਇੱਕ ਕਰਨਯੋਗ ਦੂਜਾ ਨਾ ਕਰਨਯੋਗ ਕਿਹੜਾ ਕਰਨਾ ਹੈ ਤੇ ਕਿਹੜਾ ਅਸੀਂ ਤਿਆਗਣਾ ਹੈ ਜਿਹਨੂੰ ਆਮ ਆਪਾਂ ਪੰਥਕ ਬੋਲੀ ਵਿੱਚ ਕਹਿੰਦੇ ਰਹਿਤ ਤੇ ਕੁਰਹਿਤ ਰਹਿ ਤੋਂ ਭਾਵ ਕਰਨ ਜੋ ਕੰਮ ਤੇ ਕ੍ਰਹਿ ਤੋਂ ਭਾਵ ਹੈ ਵੀ ਜਿਨ੍ਹਾਂ ਤੋਂ ਅਸੀਂ ਸੰਕੋਚ ਕਰਨਾ ਬਚ ਕੇ ਰਹਿਣਾ ਸ਼ਬਦ ਲਮੇਰਾ ਹੈ ਜਿਵੇਂ ਸਤਿਗੁਰੂ ਪਾਤਸ਼ਾਹ ਕਿਰਪਾ ਕਰਨਗੇ ਵਿਚਾਰ ਕਰਾਂਗੇ ਤੇ ਨਾਲ ਹੀ ਮੈਂ ਗੁਰੂ ਕਾ ਸਿੱਖ ਹੋਣ ਦੇ ਨਾਤੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰਾਂਗਾ ਮਹਾਰਾਜ ਤੂੰ ਗੁੰਗੇ ਕੋਲੋਂ ਗੀਤਾ ਦੇ ਅਰਥ ਕਰਾਏ ਸਾਡੀ ਇੰਨੀ ਸਮਰੱਥਾ ਨਹੀਂ ਕਿ ਜਿਹੜੀ ਧੁਰਕੀ ਬਾਣੀ ਨੂੰ ਸਮਝ ਕਰਕੇ ਅਸੀਂ ਇਹਦੀ ਵਿਆਖਿਆ ਕਰ ਸਕੀਏ ਯਾਦ ਰੱਖਣਾ, ਗੁਰੂ ਦੀ ਬਾਣੀ ਦੇ ਅਰਥ ਕੇਵਲ ਤੇ ਕੇਵਲ ਗੁਰੂ ਜਾਣ ਸਕਦਾ ਹੈ। ਮੈਨੂੰ 40 ਸਾਲ ਤੋਂ ਵੱਧ ਇੱਥੇ ਕਥਾ ਕਰਦਿਆਂ ਹੋ ਗਏ ਨੇ, ਗੁਰਮੁਖੋ ਮੇਰਾ ਆਪਣਾ ਅਨੁਭਵ ਹੈ। ਆਪਾਂ ਰੋਜ਼ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ, ਲੇਕਿਨ ਮੇਰੇ ਜਾਤੀ ਵਿਸ਼ਵਾਸ ਦੇ ਮੁਤਾਬਕ ਜਪਜੀ ਸਾਹਿਬ ਦੇ ਅਰਥ ਕੇਵਲ ਤੇ ਕੇਵਲ ਗੁਰੂ ਨਾਨਕ ਪਾਤਸ਼ਾਹ ਜਾਣਦਾ ਸਾਨੂੰ ਆਉਂਦੇ ਨਹੀਂ। ਜੇ ਕਿਸੇ ਮੇਰੇ ਭੈਣ ਭਰਾ ਨੂੰ ਪੜ੍ਹਨ ਦਾ ਸ਼ੌਕ ਹੈ ਤਾਂ ਬੇਨਤੀ ਕਰਾਂ, ਆਪਾਂ ਇੱਕ ਓਂਕਾਰ ਸਾਰੇ ਬੋਲਦੇ ਹਾਂ ਔਰ ਇਸ ਇੱਕ ਓਂਕਾਰ ਦੇ ਬਾਰੇ ਸਾਡੇ ਵਿਦਵਾਨਾਂ ਦੀਆਂ 7 ਟੀਮਾਂ ਬਣੀਆਂ ਨੇ ਔਰ ਉਹਨਾਂ 7 ਟੀਮਾਂ ਦੇ 9 ਵੱਖ ਵੱਖ ਵਿਚਾਰ ਹਨ। ਕਹਿਣ ਤੋਂ ਭਾਵ ਕਿ ਇੱਕ ਓਂਕਾਰ ਦੇ ਬਾਰੇ 63 ਤਰ੍ਹਾਂ ਦੀਆਂ ਵੱਖ ਵੱਖ ਵਿਚਾਰਧਾਰਾ ਨੇ, 63, ਅਤੇ ਆਪਾਂ ਕਿਵੇਂ ਅੰਤ ਪਾਲਾਂਗੇ। ਇਸ ਕਰਕੇ ਆਪਣੇ ਕੋਲ ਤਾਂ ਇੱਕੋ ਇੱਕ ਹਾੜਾ ਹੈ ਵੀ ਪਾਤਸ਼ਾਹ ਜਿਵੇਂ ਛੱਜੂ ਝੋੜ 'ਤੇ ਕਿਰਪਾ ਕੀਤੀ ਉਹਨਾਂ, ਤੂੰ ਸਾਡੇ 'ਤੇ ਵੀ ਕਿਰਪਾ ਕਰ, ਇਹ ਰਹਿਮਤ ਕਰ। ਇਹ ਮੇਰੀ ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ। ਅਤੇ ਨਾਲ ਮੈਂ 8 ਪੈਰ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਧਿਆਨ ਕਰਕੇ ਬੇਨਤੀ ਕਰਦਾ ਰਹਿੰਦਾ। ਪਾਤਸ਼ਾਹ ਜਿਵੇਂ ਮੱਖਣ ਸ਼ਾਹ ਦੇ ਬੇੜੇ ਨੂੰ ਬੰਨੇ ਲਾਇਆ ਹੀ ਨਾ, ਸਾਡਾ ਮਨ ਵੀ ਉਸ ਬੇੜੇ ਦੀ ਤਰ੍ਹਾਂ ਡੋਲਦਾ ਰਹਿੰਦਾ ਹੈ। ਅਤੇ ਜਿਵੇਂ ਮੋਢਾ ਲਾ ਕਰਕੇ ਮੱਖਣ ਸ਼ਾਹ ਦੇ ਬੇੜੇ ਨੂੰ ਪਾਰ ਕੀਤਾ ਹੀ, ਸਾਡੇ 'ਤੇ ਵੀ ਕਿਰਪਾ ਕਰ, ਅਸੀਂ ਤੇਰੇ ਨਾਮ ਧਰੀਕ ਸਿੱਖ ਹਾਂ, ਅਸੀਂ ਸੰਸਾਰ ਦੀਆਂ ਆਸ਼ਾਵਾਂ ਅਤੇ ਤ੍ਰਿਸ਼ਨਾ ਦੇ ਵਿੱਚ ਰੁੜਦੇ ਜਾ ਰਹੇ ਹਾਂ, ਆਪਣੀ ਰਹਿਮਤ ਦਾ ਮੋਢਾ ਲਾ ਕੇ ਤੇ ਸਾਨੂੰ ਬੰਨੇ ਕਰ ਦੀ। ਇਹ ਮੇਰੀ ਮਨ 'ਚੋਂ ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ। ਜਿਵੇਂ ਹਜ਼ੂਰ ਕਿਰਪਾ ਕਰਨਗੇ, ਸਰਵਣ ਕਰੋ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਮਹੱਲਾ ਤੀਜਾ। ਸਤਿਗੁਰ ਮਿਲਿਆ ਭੁੱਖ ਗਈ।
ਸਭ ਤੋਂ ਆਰੰਭ ਵਿੱਚ ਪਾਤਸ਼ਾਹ ਨੇ ਸਾਨੂੰ ਸੁਚੇਤ ਕੀਤਾ ਵੀ ਆਪਾਂ ਨੂੰ ਪਤਾ ਕਿਵੇਂ ਲੱਗੇ ਕਿ ਸੱਚਾ ਗੁਰੂ ਹੈ। ਔਰ ਇਹਦੇ ਨਾਲ ਇੱਕ ਹੋਰ ਵੀ ਪੱਖ ਵਿਚਾਰਨ ਵਾਲਾ ਹੈ, ਗੁਰੂ ਦੇ ਮਤ ਵਿੱਚ ਸਿੱਖ ਧਰਮ ਵਿੱਚ ਗੁਰੂ ਦੇ ਨਾਲੋਂ ਸਤਿਗੁਰੂ ਪਾਤਸ਼ਾਹ ਨੇ ਸਤਿਗੁਰੂ ਸ਼ਬਦ ਨੂੰ ਜ਼ਿਆਦਾ ਵਰਤਿਆ, ਫਰਕ ਕੀ ਹੈ? ਗੁਰਮੁਖੋ ਮੈਂ ਨਾ ਲਵਾਂ ਤੇ ਚੰਗਾ ਹੈ, ਜਿਹਦੇ ਕੋਲੋਂ ਆਪਾਂ ਤਰਨਾ ਸਿੱਖਦੇ ਕਈ ਮਤਾਂ 'ਚ ਉਹਨੂੰ ਵੀ ਗੁਰੂ ਕਹਿੰਦੇ ਨੇ। ਕਿਸੇ ਕੋਲ ਲੱਕੜ ਦਾ ਕੰਮ ਸਿੱਖ ਲਿਆ ਤੇ ਉਹਨੂੰ ਕਹਿੰਦੇ ਵੀ ਮੈਂ ਲੱਕੜ ਦਾ ਕੰਮ ਸਿੱਖਿਆ ਤੇ ਮੇਰਾ ਗੁਰੂ ਹੈ। ਇਸ ਤਰ੍ਹਾਂ ਦੀਆਂ ਇਹਨਾਂ ਦੀਆਂ ਵੱਖ ਵੱਖ ਕਿਸਮਾਂ ਨੇ, ਲੇਕਿਨ ਗੁਰੂ ਘਰ ਵਿੱਚ ਸਤਿਗੁਰੂ ਸ਼ਬਦ ਦੀ ਵਿਸ਼ੇਸ਼ ਤੌਰ 'ਤੇ ਵਰਤੋਂ ਕੀਤੀ ਕਿ ਗੁਰੂ ਉਹ ਹੈ ਜਿਹੜਾ ਸੱਤ ਨਾਲ ਜੋੜਦਾ ਹੈ। ਆਪਾਂ ਆਮ ਕਰਕੇ ਝੂਠੇ ਪਦਾਰਥਾਂ ਨਾਲ ਜੁੜਦੇ ਹਾਂ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਪਾਵਨ ਬਾਣੀ 'ਚ ਇੱਕ ਭੱਟ ਦਾ ਜਿਗਰ ਜਿਹਦਾ ਨਾਮ ਭਿੱਖਾ ਹੈ, ਉਹ ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਆਇਆ, ਕਹਿਣ ਲੱਗਾ ਪਾਤਸ਼ਾਹ ਕਿਰਪਾ ਕਰੋ, ਮੈਨੂੰ ਨਾਮ ਦੀ ਦਾਤ ਬਖਸ਼ੋ ਅਤੇ ਆਪਣੇ ਚਰਨਾਂ ਨਾਲ ਜੋੜੀ ਰੱਖੋ। ਆਪਾਂ ਭੱਟਾਂ ਦੀ ਬਾਣੀ ਪੜ੍ਹਦੇ ਹਾਂ ਨਾ, ਸੋਈਏ, ਉਹਦੇ ਵਿਸ਼ੇਸ਼ ਤੌਰ 'ਤੇ ਭਿੱਖੇ ਭੱਟ ਦਾ ਜ਼ਿਕਰ ਆਉਂਦਾ ਹੈ। ਹਜ਼ੂਰ ਕਹਿਣ ਲੱਗੇ ਵੀ ਮਿੱਤਰਾ ਤੂੰ ਬੜਾ ਵਿਦਵਾਨ ਜਾਪਦਾ, ਭਲਾ ਪੁਰਸ਼ ਹੈ, ਅਤੇ ਤੂੰ ਕਹਿੰਦਾ ਵੀ ਸਾਨੂੰ ਆਪਣੇ ਨਾਲ ਜੁੜ ਲਓ। ਕਾਰਨ ਉਸ ਪਰਮੇਸ਼ਰ ਦੇ ਪਿਆਰੇ ਨੇ ਇੱਕ ਸੋਈਆ ਉਚਾਰਨ ਕੀਤਾ, ਕਹਿੰਦਾ ਰਹਿਓ ਬਰਸੋਂ ਟੋਲ, ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪਸੀਏ ਮੁੱਖੋਂ ਏ ਪੰਡਿਤ ਮਿੱਠੇ, ਬਰਸ ਏਕ ਹਉ ਫਿਰਿਓ, ਕਿਨੇ ਨ ਪਰਚੋ ਲਾਇਓ, ਕਹਿਤੇ ਕਹਿਤੀ ਸੁਣੀ, ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜੇ ਲੱਗੇ, ਤਿਨਕੇ ਗੁਣ ਹੋ ਕਿਆ ਕਹੋ, ਗੁਰ ਦਈਓ ਮਲਾਇਓ ਭਿਖਿਆ, ਜਿਵ ਤੂੰ ਰੱਖੇ ਤਿਵ ਰਹੋ। ਮੇਰੇ ਮਾਲਕਾ, ਮੇਰੇ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਤੇ ਤੇਰੇ ਚਰਨਾਂ ਚ ਲਾਇਆ ਹੈ, ਹੁਣ ਮੈਂ ਨਿਮਰਤਾ ਸਹਿਤ ਤੇਰੇ ਚਰਨਾਂ ਵਿੱਚ ਸਿਰ ਆ ਕੇ ਬੇਨਤੀ ਕਰਾਂ ਵੀ ਜਿਵੇਂ ਰੱਖੇਗਾ ਰਵਾਂਗਾ, ਹੁਣ ਮੈਨੂੰ ਇਸ ਦਰ ਤੋਂ ਮੋੜੀ ਨਾ। ਪਾਤਸ਼ਾਹ ਕਹਿੰਦੇ ਭਿਖਿਆ ਕਾਰਨ, ਕਹਿਣ ਲੱਗਾ ਜੀ ਇੱਕ ਸਾਲ ਹੋ ਗਿਆ ਮੈਨੂੰ ਥਾਂ ਥਾਂ ਤੇ ਭਟਕਦਿਆਂ ਨੂੰ, ਲੇਕਿਨ ਕਹਿੰਦੇ ਕੁਝ ਹੋਰ ਨੇ ਤੇ ਕਮਾਉਂਦੇ ਕੁਝ ਹੋਰ ਹਨ। ਰਹਿਓ ਬਰਸੋਂ ਟੋਲ ਸਾਧ ਬਹੁ ਤੇਰੇ ਡਿੱਠੇ, ਸਾਧ ਤੋਂ ਭਾਵ ਹੁੰਦਾ ਸਾਧਨਾ ਕਰਨ ਵਾਲੇ। ਸਾਧ ਦੀ ਵਿਆਖਿਆ ਆਪਾਂ ਬਾਣੀ ਚ ਪੜ੍ਹਦੇ ਹਾਂ, ਸਾਧ ਨਾਮ ਨਿਰਮਲ ਤਾਂ ਕੇ ਕਰਮ, ਜਿਹਦੇ ਕੰਮ ਨਿਰਮਲ ਹੋਣ ਗੁਰਬਾਣੀ ਦੇ ਮੁਤਾਬਕ ਉਹ ਸਾਧ ਹੈ। ਵਿਧਾਨ ਦੀ ਭਾਸ਼ਾ ਦੇ ਵਿੱਚ ਸਾਧ ਦਾ ਅਰਥ ਹੈ ਸਾਧ, ਵਹੀ ਜਗ ਜਾਣੀਏ ਜਾਂ ਕੇ ਨਾਹੇ ਉਪਾਧ ਮਨ, ਜਿਹਦੇ ਮਨ ਵਿੱਚ ਉਪਾਧੀ ਨਹੀਂ ਨਾ ਉਹਨੂੰ ਵੀ ਸਾਧ ਲਿਖਿਆ। ਰਹਿਓ ਬਰਸੋਂ ਟੋਲ ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪਸੀਏ ਮੁੱਖੋਂ ਏ ਪੰਡਿਤ ਮਿੱਠੇ, ਕੋਈ ਆਪਣੇ ਆਪ ਨੂੰ ਸੰਨਿਆਸੀ ਖਵਾਉਂਦਾ ਹੈ, ਕੋਈ ਆਪਣੇ ਆਪ ਨੂੰ ਤਪਸਵੀ ਖਵਾਉਂਦਾ ਹੈ, ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਹਨ। ਸੰਨਿਆਸੀ ਤਪਸੀਏ ਮੁੱਖੋਂ ਏ ਪੰਡਿਤ ਮਿੱਠੇ, ਬਰਸ ਏਖੋਂ ਫਿਰਿਓ ਕਿਨੋਂ ਨੂੰ ਪਰਚੋ ਲਾਇਓ, ਇੱਕ ਸਾਲ ਹੋ ਗਿਆ ਤੇ ਮੇਰਾ ਕਿਸੇ ਦੇ ਮਨ ਪਰਚਿਆ ਰਿਉ। ਹਜ਼ੂਰ ਕਹਿੰਦੇ ਭਿਖਿਆ ਕਾਰਨ, ਕਹਿੰਦੇ ਕਹਿਤੀ ਸੁਣੀ, ਰਹਿਤ ਕੋ ਖੁਸ਼ੀ ਨਾ ਆਇਓ। ਕਹਿੰਦੇ ਲੈਕਚਰ ਬੜਾ ਦਿੰਦੇ ਨੇ, ਭਾਸ਼ਣ ਬੜਾ ਦਿੰਦੇ, ਪਰ ਪ੍ਰੈਕਟੀਕਲ ਲਾਈਫ ਨਹੀਂ। ਹਰ ਨਾਮ ਛੋੜ ਦੂਜੇ ਲੱਗੇ, ਪਰਿਪੂਰਨ ਪਰਮਾਤਮਾ ਦਾ ਨਾਮ ਛੱਡ ਕੇ ਦੂਜੇ ਪਾਸੇ ਲੱਗੇ ਹੋਏ ਨੇ। ਆਪਾਂ ਕੱਲ ਵੀ ਵਿਚਾਰ ਕੀਤੀ ਸੀ ਵੀ ਆਪਾਂ ਪਾਠ ਕਰਦੇ ਹਾਂ, ਲੇਕਿਨ ਸਾਰਿਆਂ ਦੀ ਇੱਕੋ ਜਿੰਨੀ ਗੱਲ ਨਹੀਂ ਬਣਦੀ। ਕਾਰਨ, ਕੋਈ ਤਾਂ ਕੇਵਲ ਤੇ ਕੇਵਲ ਬਾਣੀ ਪੜ੍ਹ ਕੇ ਤੇ ਕਹਿੰਦਾ ਮੇਰੇ ਨਾਲ ਦਾ ਤਾਂ ਹੋਰ ਗੁਰਮੁਖ ਹੈ ਨਹੀਂ, ਸਿਆਪਾ ਤਾਂ ਮੈਂ ਮਾਰਦਾ। ਦੂਸਰਾ, ਆਪਾਂ ਕਹਿੰਦੇ ਵੀ ਸਾਨੂੰ ਇਹਦੇ 'ਚ ਲਾਭ ਕੀ ਹੋਵੇਗਾ। ਆਪਾਂ ਆਮ ਕਰਕੇ ਦੁਨਿਆਵੀ ਇਛਾਵਾਂ ਦੀ ਪੂਰਤੀ ਵਾਸਤੇ ਭਗਵਾਨ ਦਾ ਨਾਮ ਲੈਂਦੇ ਹਾਂ, ਜਦਕਿ ਗੁਰਬਾਣੀ ਕਹਿੰਦੀ ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਬਾਣੀ ਪੜ੍ਹਨਾ ਤੇ ਇੱਛਾ ਨਾ ਰੱਖ। ਤੇ ਆਪਾਂ ਕਹਿੰਦੇ ਵੀ ਮਹਾਰਾਜ ਇੱਛਾ ਤੋਂ ਬਿਨਾਂ ਗੱਲ ਕਿਵੇਂ ਬਣੇਗੀ। ਸਤਿਗੁਰੂ ਰਾਮਦਾਸ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ, ਕਹਿੰਦੇ ਗੁਰਮੁਖਾ ਤੂੰ ਸੱਚਾ ਨਾਮ ਜਪ, ਆਟੋਮੈਟਿਕਲੀ ਤੇਰੀਆਂ ਇਛਾਵਾਂ ਪੂਰੀਆਂ ਹੋ ਜਾਣਗੀਆਂ। ਆਪਾਂ ਗੁਰਬਾਣੀ ਸ਼ਬਦ ਪੜ੍ਹੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਏ ਮੇਰੇ ਜੀਅੜੇ ਤਾਂ ਸਰਬ ਸੁਖ, ਭਾਵੇਂ ਮੇਰੇ ਮਨਾਂ ਜਾਪ ਮਾਨ ਸਤਨਾਮ ਸਦਾ ਸਤਨਾਮ। ਇਹਦੇ ਨਾਲ ਕੀ ਹੋਵੇਗਾ, ਹਾਲਤ ਪਲਤ ਮੁੱਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਿਰੰਜਨਾ। ਇਹ ਨਹੀਂ ਵੀ ਅੱਜ ਪੜ੍ਹ ਲਿਆ ਤੇ ਮੁੜ ਕੇ ਮਹੀਨਾ ਛੁੱਟੀਆਂ, ਕੰਟੀਨਿਊਸਲੀ ਲੱਗਾ ਰਹੋ। ਤੋ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖੋਂ ਸੱਚੇ ਗੁਰੂ ਨੂੰ ਮਿਲਣ ਦੀ ਪਹਿਲਾਂ ਪਤਾ ਕਿਵੇਂ ਲੱਗੇਗਾ। ਜਿਹੜਾ ਗੁਰੂ ਨੂੰ ਮਿਲ ਗਿਆ ਨਾ, ਉਹਦੇ ਮਨ ਵਿੱਚ ਕਿਸੇ ਪ੍ਰਕਾਰ ਦੀ ਕੋਈ ਭੁੱਖ ਰਹਿੰਦੀ ਨਹੀਂ। ਸਤਿਗੁਰ ਮਿਲਿਆ ਭੁੱਖ ਗਈ, ਸੱਚੇ ਗੁਰੂ ਨੂੰ ਮਿਲਣ ਕਰਕੇ ਮਨ ਦੀ ਭੁੱਖ ਲੈ ਗਈ, ਬੰਦੇ ਨੂੰ ਸੰਤੋਖ ਆ ਗਿਆ।
ਭੇਖੀ ਭੁੱਖ ਨਾ ਜਾਏ,
ਕੇਵਲ ਤੇ ਕੇਵਲ ਅਭਾਸ ਨਾਲ ਗੁਰਮੁਖਾ ਭੁੱਖ ਨਹੀਂ ਉਜਾਣੀ। ਇੱਥੇ ਗੁਰਮੁਖੋ ਆਪਾਂ ਲਿਬਾਸ ਦਾ ਖੰਡਨ ਨਹੀਂ ਕਰਨਾ, ਆਪਾਂ ਕੇਵਲ ਤੇ ਕੇਵਲ ਇੱਕ ਪੱਖ ਲੈਂਦੇ ਹਾਂ, ਕੜਾ ਪਾ ਲਿਆ, ਕਿਰਪਾਨ ਪਾ ਲਈ, ਲੇਕਿਨ ਇਹਦੇ ਅੰਤਰੀ ਪੱਖ ਨੂੰ ਵੀ ਜਾਣਨਾ ਕਰੀਏ। ਕੜਾ ਪਾ ਕੇ ਨਾ ਯਾਦ ਰੱਖਿਆ ਜੇ, ਮੇਰੇ ਆਪਣੇ ਵਿਚਾਰ ਦੇ ਮੁਤਾਬਕ ਕੜਾ ਸਾਨੂੰ ਬਹੁਤ ਵੱਡੀ ਸਿੱਖਿਆ ਦਿੰਦਾ, ਇਹ ਵੱਖਰੀ ਗੱਲ ਵੀ ਆਪਾਂ ਪਰਵਾਹ ਨਹੀਂ ਕਰਦੇ। ਹੱਥਾਂ ਵਿੱਚ ਕੜਾ ਪਾਇਆ, ਕੜੇ ਦਾ ਭਾਵ ਹੁੰਦਾ ਬੰਨਣਾ। ਗੁਰਮੁਖਾ, ਹੁਣ ਤੈਨੂੰ ਗੁਰੂ ਨੇ ਕੰਟਰੋਲ ਚ ਕਰ ਲਿਆ, ਇਹ ਹੱਥ ਤੇਰੇ ਨਹੀਂ ਰਹੇ, ਇਹ ਹੱਥ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਹੋ ਗਏ ਨੇ। ਤੇ ਇਹ ਕੜਾ ਪਾ ਕੇ ਦੋ ਚੀਜ਼ਾਂ ਦਾ ਖਿਆਲ ਰੱਖੀ, ਪਰ ਤਨ ਪਰ ਧਨ ਪਰ ਦਾਰਾ ਪਰ ਹਰੀ, ਤਾਂ ਕਿ ਨਿਕਟ ਬਸੇ ਨਰ ਹਰੀ। ਪਰਾਏ ਧਨ ਤੋਂ ਗਰੇਜ ਕਰਦੇ ਤੇਰਾ ਕੜਾ ਪਾਇਆ, ਸਫਲਾ ਵਰਨਾ ਕਿਸੇ ਕੰਮ ਨਹੀਂ। ਆਪਾਂ ਕੜਾ ਤਾਂ ਪਾ ਲਿਆ ਤੇ ਮਾਲ ਮੱਤਾ ਮਿਲਿਆ ਤੇ ਚੱਬ ਗਏ, ਬਾਤ ਨਹੀਂ ਜੇ ਬਣਨੀ। ਪਰ ਧਨ ਪਰਾਇਆ ਤਨ, ਪਰਾਇਆ ਸਰੀਰ ਤੇ ਪਰਾਇਆ ਧਨ, ਇਹਨਾਂ ਦੋਵਾਂ ਤੋਂ ਸੰਕੋਚ ਕਰ। ਤੇ ਮੈਂ ਨਹੀਂ ਕਹਿੰਦਾ, ਸਾਡਾ ਗੁਰੂ ਕਹਿੰਦਾ, ਗੁਰਮੁਖਾ ਗੁਰੂ ਪਰਮੇਸ਼ਰ ਤੇਰੇ ਨਾਲ ਚੱਲਦਾ, ਨਾਲ ਤੂੰ ਮੇਰੇ ਪਾਤਸ਼ਾਹ ਕਹਿੰਦੇ ਸਤਿਗੁਰ ਮਿਲਿਆ ਭੁੱਖ ਗਈ, ਭੇਖੀ ਭੁੱਖ ਨਾ ਜਾਏ। ਕੱਲਾ ਲਿਬਾਸ ਪਾਉਣ ਦੇ ਨਾਲ ਬਾਤ ਨਹੀਂ ਬਣਨੀ।
ਦੁੱਖ ਲੱਗੇ ਘਰ ਘਰ ਫੇਰੇ,
ਔਰ ਕਹਿੰਦੇ ਇਸ ਪ੍ਰਕਾਰ ਇਹ ਦੁਖੀ ਹੋ ਕਰਕੇ ਘਰ ਘਰ ਤੁਰਿਆ ਫਿਰਦਾ ਹੈ।
ਅੱਗੇ ਦੂਣੀ ਮਿਲੇ ਸਜਾਏ,
ਇਸ ਕਾਰਨ ਕਰਕੇ ਪਿਆਰਿਆ ਤੈਨੂੰ ਦੂਰੀ ਸਜ਼ਾ ਮਿਲੇਗੀ। ਨਾ ਕੁਝ ਇੱਥੇ ਕੀਤਾ ਤੇ ਨਾ ਕੁਝ ਅਗਲਾ ਸਵਾਰਿਆ, ਇਸ ਪ੍ਰਕਾਰ ਇਹ ਦੂਣੀ ਸਜ਼ਾ ਹੈ। ਕਰਨਾ ਕੀ ਚਾਹੀਦਾ ਸੀ? ਹਜ਼ੂਰ ਕਹਿੰਦੇ ਹਰ ਇੱਕੋ ਦਾਤਾ ਸੇਵੀਏ, ਹਰ ਇੱਕ ਧਿਆਈਏ, ਹਰ ਇੱਕੋ ਦਾਤਾ ਮੰਗੀਏ, ਮਨ ਚੰਦਿਆ ਪਾਈਏ, ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ। ਬੜੇ ਦੁੱਖ ਨਾਲ ਕਹਿਣਾ ਪੈਂਦਾ, ਸਾਡੇ ਸਿਰ ਤੇ ਦਸਤਾਰ, ਸਾਡੇ ਮੂੰਹ ਤੇ ਦਾੜਾ, ਅਸੀਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਛੱਡ ਕੇ ਤੇ ਬੰਦਿਆਂ ਦੇ ਡੇਰਿਆਂ ਤੇ ਧੱਕੇ ਖਾਂਦੇ ਹਾਂ, ਨਾਮ ਲੈਣ ਚੱਲੇ ਹਾਂ। ਸਾਨੂੰ ਹਜ਼ੂਰ ਨੇ ਕਲੀਅਰ ਕੱਟ ਆਖਿਆ, ਗੁਰਮੁਖਾ ਪੰਜ ਪ੍ਰਵਾਨ, ਪੰਜ ਪ੍ਰਧਾਨ, ਪਰ ਪੰਜ ਕਿਹੜੇ? ਪੰਚਾਂ ਕਾ ਗੁਰ ਏਕ ਧਿਆਨ। ਗੁਰ ਦਾ ਅਰਥ ਹੈ ਮੈਥਡ, ਢੰਗ, ਤਰੀਕਾ। ਰਹਿਤ ਸਹਿਜ ਜੇ ਪੰਚੋਂ ਮਿਲੇ, ਮਾਮ ਸਰੂਪ ਤੈ ਜਾਨੋ ਭਲੇ। ਜਿਹੜੇ ਰਹਿਤ ਮਰਿਆਦਾ ਚ ਪ੍ਰਪਾਕ ਨੇ ਗੁਰਮੁਖਾ, ਉਹ ਮੇਰਾ ਰੂਪ ਨੇ। ਆਪਾਂ ਪੰਜਾਂ ਪਿਆਰਿਆਂ ਨੂੰ ਛੱਡ ਕੇ, ਗੁਰੂ ਦਾ ਅਮਲ ਛੱਡ ਕੇ ਤੇ ਬੰਦਿਆਂ ਦੇ ਡੇਰਿਆਂ ਤੇ ਧੱਕੇ ਖਾਣ ਜਾਂਦੇ ਹਾਂ। ਜਿਨ੍ਹਾਂ ਨੇ ਘਰਾਂ ਦੇ ਵਿੱਚ ਆਪਣੇ ਨੌਕਰ ਰੱਖੇ ਨੇ, ਭਾਂਡੇ ਮਾਂਜਣ ਵਾਲੇ ਤੇ ਝਾੜੂ ਮਾਰਨ ਵਾਲੇ, ਉਹ ਵੇਖਿਆ ਅੱਠੀਂ ਦਿਨੀ ਝਾੜੂ ਮਾਰਦੇ ਨੇ ਅੱਠੀਂ ਦਿਨੀ, ਉਹ ਕਹਿੰਦੇ ਕੰਮ ਸੌਖਾ ਹੈ। ਕਿਉਂ? ਸਾਡਾ ਗੁਰੂ ਕਹਿੰਦਾ ਰੋਜ਼ ਬਾਣੀ ਪੜ੍ਹ। ਉਹ ਕਹਿੰਦੇ 6 ਦਿਨ ਛੁੱਟੀਆਂ ਤੇ ਇੱਕ ਦਿਨ ਜਾ ਕੇ ਝਾੜੂ ਮਾਰਿਆ ਤੇ ਕੰਮ ਬਣ ਗਿਆ। ਆਪਾਂ ਤਾਂ ਰਹਿਤ ਚਾਹੁੰਦੇ ਹਾਂ, ਰਹਿਤ। ਜਦਕਿ ਸਾਡਾ ਗੁਰੂ ਕਹਿੰਦਾ ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੇ ਚਿੰਦ। ਪੰਥ ਪ੍ਰਕਾਸ਼ ਵਿੱਚ ਗਿਆਨੀ ਗਿਆਨ ਸਿੰਘ ਲਿਖਦੇ ਵੀ ਗੁਰੂ ਕਰਦਾ ਕੀ ਹੈ? ਗੁਰ ਉਚਰੇ ਬਾਣੀ, ਧਰਮ ਧਰਾਨੀ, ਪ੍ਰੇਮ ਪਗਾਨੀ, ਸੁਖਾਨੀ, ਨਿਰਵੇਦੇ ਸਾਨੀ, ਵੇਦ ਮਲਾਨੀ। ਇਹਦਾ ਅਰਥ ਕੀ ਹੈ? ਜਿਹੜਾ ਗੁਰੂ ਹੈ ਨਾ, ਉਹ ਬਾਣੀ ਦੇ ਨਾਲ ਸਾਨੂੰ ਫਰਜ ਦੇ ਬਾਰੇ ਸੁਚੇਤ ਕਰਦਾ, ਫਰਜ ਬਾਰੇ। ਆਪਾਂ ਆਨੰਦ ਸਾਹਿਬ ਦਾ ਰੋਜ਼ ਪਾਠ ਕਰਦੇ ਹਾਂ, ਹਜ਼ੂਰ ਸਾਨੂੰ ਸੁਚੇਤ ਕਰਦੇ ਨੇ, ਇਹ ਸਰਵਣ ਹੋ ਮੇਰ ਹੋ ਸਾਚੇ ਸੁਣ ਨੋ ਪਠਾਏ। ਇਹ ਮੇਰੇ ਕੰਨੋਂ ਤੁਸੀਂ ਲੋਕਾਂ ਦੀ ਨਿੰਦਿਆ ਤੇ ਚੁਗਲੀ ਵਾਸਤੇ ਨਹੀਂ ਬਣੇ, ਤੁਹਾਨੂੰ ਪਰਿਪੂਰ ਪਰਮਾਤਮਾ ਨੇ ਚੇਤਨ ਕਲਾ ਦਿੱਤੀ ਵੀ ਤੂੰ ਸੱਚੇ ਪਰਮਾਤਮਾ ਦਾ ਨਾਮ ਸੁਣ। ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ। ਹੇ ਮੇਰੀ ਜਵਾਨੇ ਤੂੰ ਕਈ ਤਰ੍ਹਾਂ ਦੇ ਰਸਾਂ ਵਿੱਚ ਉਲਝੀ ਹੋਈ ਹੈ, ਇਸ ਕਰਕੇ ਤੈਨੂੰ ਸੰਤੁਸ਼ਟੀ ਨਹੀਂ ਮਿਲਣੀ। ਆਪਾਂ ਤਾਂ ਕਹਿੰਦੇ ਹਾਂ ਵੀ ਆਹ ਉੱਥੇ ਲੂਣ ਘੱਟ ਸੀ, ਉੱਥੇ ਮਿਰਚਾਂ ਘੱਟ ਸਨ, ਤੇ ਆਪਾਂ ਮਿਰਚਾਂ ਖਾਣੀਆਂ ਰੁੱਖੀ ਖਾ ਲਓ। ਅਸੀਂ ਸਾਧੂ ਨੇ, ਅਸੀਂ ਸਵਾਦੂ ਹਾਂ ਸਵਾਦੂ। ਗਿਆਨੀ ਗਿਆਨ ਸਿੰਘ ਕਹਿੰਦਾ ਹੈ ਜਿਹੜਾ ਗੁਰੂ ਹੈ ਨਾ ਉਹ ਸਾਡੇ ਮਨ ਨੂੰ ਟਿਕਾਉਂਦਾ ਹੈ। ਉਹਨੇ ਬਾਣੀ ਉਚਾਰਨ ਕੀਤੀ, ਗਿਆਨੇ ਦਾਨੀ ਬ੍ਰਹਮ ਲਾਨੀ, ਗਿਆਨ ਨੂੰ ਦੇਣ ਵਾਲੀ ਬ੍ਰਹਮ ਨੂੰ ਮਿਲਾਉਣ ਵਾਲੀ ਗੁਰਮੁਖਾ ਬਾਣੀ ਨਾਲ ਜੁੜ ਤੇ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ। ਔਰ ਉਹ ਲੋਕ ਜਿਹੜੇ ਕੇਵਲ ਤੇ ਕੇਵਲ ਭੇਖ ਤੱਕ ਸੀਮਤ ਹਨ, ਉਹ ਘਰ ਘਰ ਮੰਗਦੇ ਫਿਰਦੇ ਨੇ, ਦੁੱਖ ਲੱਗਾ ਘਰ ਘਰ ਫਿਰੇ, ਦੁਖੀ ਹੋ ਕਰਕੇ ਘਰ ਘਰ ਮੰਗਦੇ ਹਨ, ਤੇ ਹੋਵੇਗਾ ਕੀ ਦੂਣੀ ਮਿਲੇ ਸਜਾਏ। ਗੁਰਮੁਖੋ ਗੁਰੂ ਤੇ ਨਿਸ਼ਚਾ ਨਹੀਂ ਆਉਂਦਾ। ਮੇਰੀ ਇੱਕਦਮ ਸੁਰਤੀ ਸਤਿਗੁਰੂ ਪਾਤਸ਼ਾਹ ਸਤਵੇਂ ਪਾਤਸ਼ਾਹ ਦੇ ਇਤਿਹਾਸ ਵਿੱਚ ਚਲੀ ਗਈ। ਸਾਡੇ ਇਤਿਹਾਸ ਦੇ ਵਿੱਚ ਇੱਕ ਭਾਈ ਫੇਰੂ ਦਾ ਜ਼ਿਕਰ ਆਉਂਦਾ ਹੈ, ਭਾਈ ਫੇਰੂ ਸੰਗਤ ਸਾਹਿਬ। ਇਹ ਪੁਰਾਣੇ ਜ਼ਮਾਨੇ 'ਚ, ਹੁਣ ਤਾਂ ਸਾਰਾ ਕੁਝ ਹੋਰ ਤਰ੍ਹਾਂ ਦਾ ਹੋ ਗਿਆ ਹੈ। ਅੱਗੇ ਪਿੰਡਾਂ ਵਿੱਚ ਆਮ ਲੋਕ ਕੱਪੜਾ ਵੇਚਣ ਵਾਸਤੇ ਜਾਂਦੇ ਹੁੰਦੇ ਸਨ, ਸਬਜ਼ੀ ਵੇਚਣ ਲਈ ਜਾਣਾ, ਲੂਣ ਵੇਚਣ ਲਈ ਜਾਣਾ। ਜਿਹੜਾ ਭਾਈ ਫੇਰੂ ਸੀ ਗੁਰਮੁਖੋ, ਜਿਹੜਾ ਘਿਓ ਸੀ ਨਾ, ਘਿਓ ਵੇਚਦਾ ਸੀ ਘਿਓ। ਕੁਦਰਤੀ ਤੌਰ 'ਤੇ ਵਾਢੀ ਦਾ ਮੌਸਮ, ਜਦੋਂ ਆਪਾਂ ਕਣਕਾਂ ਵੱਢਦੇ ਹਾਂ ਅਤੇ ਗੁਰੂ ਕੇ ਸਿੱਖ ਕਣਕ ਵੱਢਦੇ ਸਨ, ਸਾਡੇ ਪੁਰਾਣੇ ਸਮਾਜ ਵਿੱਚ ਲੋਕਾਂ ਨੂੰ ਦੁੱਧ ਅਤੇ ਘਿਓ ਖਾਣ ਪੀਣ ਦੀ ਬੜੀ ਆਦਤ ਸੀ ਸਾਡੇ ਸਮਾਜ ਵਿੱਚ। ਹੁਣ ਸਭ ਕੁਝ ਖਤਮ ਹੋਈ ਜਾਂਦਾ ਹੈ। ਅੱਗੇ ਲੋਕ ਦੁੱਧ ਆ ਗੁੜ ਦੀ ਰੋੜੀ ਖਾ ਜਾਂਦੇ ਸਨ, ਅਤੇ ਹੁਣ ਕਹਿੰਦੇ ਵੀ ਚਾਹ 'ਚ ਮਿੱਠਾ ਨਾ ਪਾਈ। ਇਹ ਸਬੱਬ ਕੁਚੋਂ ਗੱਲ ਆ ਗਈ। ਇੱਕ ਫੇਰੂ, ਇਹ ਭਾਈ ਫੇਰੂ ਜਾ ਰਿਹਾ ਹੈ ਅਤੇ ਸਿੱਖਾਂ ਨੇ ਆਖਿਆ ਪਾਤਸ਼ਾਹ ਖੁਸ਼ਕ ਮੌਸਮ ਹੈ ਅਤੇ ਕਿਤੇ ਚਿਮਚਾ ਚਿਮਚਾ ਘਿਓ ਛਕਾ ਦੇ। ਹਜ਼ੂਰ ਨੇ ਆਵਾਜ਼ ਮਾਰੀ, ਕਹਿਣ ਲੱਗੇ ਵੀ ਗੁਰਮੁਖਾਂ ਦੀ ਸੇਵਾ ਕਰ, ਇਹ ਗੁਰਮੁਖਾਂ ਪਿਆਰ ਨੂੰ ਘਿਓ ਛਕਾ ਅਤੇ ਆਪਾਂ ਤਾਂ ਕਿੰਨੇ ਕਿੰਨੇ ਦੇਗਾ। ਉਸ ਗੁਰੂ ਕੇ ਲਾਲ ਨੇ ਜਿਹੜਾ ਘਿਓ ਦਾ ਭਾਂਡਾ ਸੀ ਨਾ, ਜਿਹੜੇ ਵਾਢੀ ਕਰਨ ਵਾਲੇ ਗੁਰਮੁਖ ਸਨ, ਉਹਨਾਂ ਸਾਰਿਆਂ ਨੂੰ ਘਿਓ ਬਣ ਦਿੱਤਾ ਉਹਨੇ। ਅਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਫੇਰੂ ਜੋ ਮੰਗਣਾ ਮੰਗ। ਕਹਿਣ ਲੱਗਾ ਪਾਤਸ਼ਾਹ ਤੂੰ ਤਾਂ ਬਿਨਾਂ ਮੰਗਿਆਂ ਤੋਂ ਦੇਣਾ, ਮੇਰੇ 'ਤੇ ਕਿਰਪਾ ਕਰੀ, ਮੈਨੂੰ ਨਵਾਜ਼। ਔਰ ਗੁਰਮੁਖੋ ਇਤਿਹਾਸ ਵਿੱਚ ਜੋ ਲਿਖਿਆ ਵੀ ਉਹਨੇ ਘਰ ਜਾ ਕੇ ਉਹ ਆਪਣਾ ਘੜਾ ਰੱਖ ਦਿੱਤਾ। ਸਵੇਰੇ ਉਹਨੇ ਸੋਚਿਆ ਵੀ ਮੈਂ ਦੂਜਾ ਘਿਓ ਪਾਵਾਂ ਅਤੇ ਕੀ ਵੇਖਿਆ, ਘੜਾ ਭਰਿਆ ਪਿਆ। ਧੰਨ ਗੁਰੂ ਹਰਿ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਆ ਕੇ ਬੇਨਤੀ ਕਰਨ ਲੱਗਾ, ਮਹਾਰਾਜ ਜਿਵੇਂ ਮਿੱਟੀ ਦੇ ਘੜੇ ਨੂੰ ਘਿਓ ਨਾਲ ਭਰਿਆ ਹੀ ਨਾ, ਮੰਮੀ ਮਿੱਟੀ ਦਾ ਬਣਿਆ, ਮੇਰੇ 'ਤੇ ਕਿਰਪਾ ਕਰ, ਮੈਨੂੰ ਕਿਤੇ ਆਪਣੀ ਰਹਿਮਤ ਨਾਲ ਭਰ ਦੇ। ਔਰ ਉਹ ਗੁਰਮੁਖੋ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਸਿਧਾਂਤ ਤੋਂ ਇੰਨਾ ਪ੍ਰਭਾਵਿਤ ਹੋਇਆ ਵੀ ਉਹਨੇ ਸਾਰਾ ਕੁਝ ਗੁਰੂ ਪਾਤਸ਼ਾਹ ਨੂੰ ਸਮਰਪਿਤ ਕਰ ਦਿੱਤਾ। ਜਦੋਂ ਮਸੰਦਾਂ ਦੀਆਂ ਕ੍ਰਿਤੀਆਂ ਕਲਗੀਧਰ ਬਾਪੂ ਨੇ ਸੁਣੀਆਂ ਨਾ, ਅਤੇ ਆਪਾਂ ਇਹ ਵੀ ਸੁਣਦੇ ਹਾਂ ਵੀ ਉਹਨਾਂ ਨੂੰ ਮਿੱਟੀ ਦਾ ਤੇਲ ਪਾ ਕੇ ਸਾੜਿਆ ਵੀ ਗਿਆ, ਔਰ ਅਨੰਦਪੁਰ ਸਾਹਿਬ ਉਹ ਖੂਹ ਬੋਲਦਾ ਵੀ ਹੈ। ਜਿਹੜਾ ਉਹ ਖੂਹ ਹੈ ਨਾ, ਉਹ ਸਾਨੂੰ ਕਹਿੰਦਾ ਸਿੱਖਾ, ਗੁਰੂ ਮੁਸਲਮਾਨਾਂ ਦਾ ਵੈਰੀ ਨਹੀਂ, ਗੁਰੂ ਦੀ ਹਿੰਦੂਆਂ ਨਾਲ ਨਫ਼ਰਤ ਨਹੀਂ, ਗੁਰੂ ਨੂੰ ਉਹ ਨਹੀਂ ਚੰਗੇ ਲੱਗਦੇ ਜੋ ਗੁਰੂ ਕਾ ਬਾਣਾ ਪਾ ਕੇ ਗੁਰੂ ਕੇ ਸਿਧਾਂਤ 'ਤੇ ਪਹਿਰਾ ਨਹੀਂ ਦਿੰਦੇ। ਮਸੰਦ ਦਾ ਭਾਵ ਸੀ ਜਿਹੜੇ ਗੁਰੂ ਘਰ ਵਿੱਚ ਧਾਰਮਿਕ ਆਗੂ ਸਨ, ਕਥਾ ਕਰਨੀ, ਕੀਰਤਨ ਕਰਨਾ, ਲੋਕਾਂ ਨੂੰ ਗੁਰਮਤ ਨਾਲ ਜੋੜਨਾ ਤੇ ਆਪਣੇ ਪੱਲੇ ਕੱਖ ਵੀ ਨਹੀਂ, ਕਹਿਣਾ ਕੁਝ ਹੋਰ, ਜਿਹਨੂੰ ਆਪਾਂ ਕਹਿੰਦੇ ਗੱਲੀ ਅਸੀਂ ਚੰਗੀਆਂ ਅਚਾਰੀ ਬੁਰੀਆਂ। ਔਰ ਉਸ ਭਾਈ ਫੇਰੂ ਦੇ ਬਾਰੇ, ਕਿਉਂਕਿ ਉਹਦਾ ਦਾੜਾ ਬੜਾ ਸੁੰਦਰ ਸੀ ਤੇ ਕਹਿਣ ਲੱਗੇ ਉਹਨੂੰ ਦਾੜੀ ਤੋਂ ਫੜ ਕੇ ਲਿਆਓ। ਸਾਡੇ ਪਿੰਡਾਂ ਵਿੱਚ ਜਦੋਂ ਅਸੀਂ ਕਸੂਰ ਲੰਘਦੇ ਹਾਂ ਨਾ, ਉਹਦਾ ਉੱਥੇ ਡੇਰਾ ਸੀ। ਗੁਰੂ ਕੇ ਸਿੱਖ ਗਏ, ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਹੁਕਮਨਾਮਾ ਪਹੁੰਚਿਆ ਤੇ ਕਹਿਣ ਲੱਗਾ, ਗੁਰਮੁਖੋ ਮੇਰੇ ਧਨ ਭਾਗ ਪਏ, ਮੈਨੂੰ ਆਨੰਦਪੁਰ ਵਾਲੇ ਗੁਰੂ ਨੇ ਚੇਤੇ ਤਾਂ ਕੀਤਾ, ਮੈਂ ਗੁਰੂ ਨੂੰ ਚੇਤੇ ਤਾਂ, ਮੇਰੀ ਬੇਨਤੀ ਮੰਨੋ, ਮੇਰੇ ਦਾੜੇ ਨੂੰ ਫੜ ਲਓ। ਹੁਣ ਉਹਦਾ ਜੀਵਨ ਉੱਚਾ ਸੁੱਚਾ ਇੰਨਾ ਜ਼ਿਆਦਾ ਵੀ ਉਹਨਾਂ ਗੁਰਸਿੱਖਾਂ ਦਾ ਮਨ ਨਹੀਂ ਚਾਹੁੰਦਾ ਵੀ ਅਸੀਂ ਇਸ ਤਰ੍ਹਾਂ ਕਰੀਏ। ਉਹ ਕਹਿਣ ਲੱਗੇ, ਭਾਈ ਸਾਹਿਬ ਸਾਨੂੰ ਦੋਸ਼ੀ ਨਾ ਬਣਾਓ। ਤੇ ਕਹਿਣ ਲੱਗਾ, ਤੁਸੀਂ ਦੋਸ਼ੀ ਨਾ ਬਣੇ ਤੇ ਮੈਂ ਦੋਸ਼ੀ ਬਣ ਜਾਂਗਾ, ਕਿਉਂਕਿ ਗੁਰੂ ਕਾ ਹੁਕਮ ਹੈ। ਆਨੰਦਪੁਰ ਸਾਹਿਬ ਜਾ ਕਰਕੇ ਲਾਗੇ ਦੇ ਕੋਲ ਜਾ ਕਹਿਣ ਲੱਗਾ, ਗੁਰਮੁਖੋ ਆਪਾਂ ਗੁਰੂ ਕੇ ਸਿੱਖ ਹਾਂ ਤੇ ਗੁਰੂ ਕਾ ਹੁਕਮ ਮੰਨੀਏ। ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਹਜ਼ੂਰੀ ਚੋਂ ਪਹੁੰਚਿਆ, ਗੁਰੂ ਕੇ ਸਿੱਖਾਂ ਨੇ ਉਹਦੇ ਕਰਮ ਬਾਰੇ ਦੱਸਿਆ ਵੀ ਇਹਦਾ ਬੜਾ ਨੇਕ ਇਨਸਾਨ ਹੈ, ਆਪ ਨੇਕ ਹੈ ਤੇ ਨੇਕੀ ਵੰਡਦਾ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਉੱਥੇ ਵਚਨ ਕੀਤਾ, ਭਾਈ ਫੇਰੂ ਤੇਰੀ ਸੱਚੀ ਦਾੜੀ, ਤੇਰੀ ਸੇਵਾ ਗਾੜੀ, ਔਰ ਉਹਨੂੰ ਨਾਲ ਹੀ ਗੁਰੂ ਘਰ ਦਾ ਪ੍ਰਚਾਰ ਕਥਾਪ ਕੇ ਤੇ ਹੋਰ ਵੀ ਮਾਨ ਸਨਮਾਨ ਦਿੱਤਾ, ਨਗਾਰਾ ਦਿੱਤਾ, ਝੰਡਾ ਦਿੱਤਾ ਵੀ ਤੂੰ ਗੁਰੂ ਘਰ ਦਾ ਪ੍ਰਚਾਰ ਕਰਨਾ ਕਰ। ਅੱਜ ਦੇ ਪਾਵਨ ਪਵਿੱਤਰ ਫਰਮਾਨ ਵਿੱਚ ਸਾਨੂੰ ਸਤਿਗੁਰੂ ਪਾਤਸ਼ਾਹ ਨੇ ਸੁਚੇਤ ਕੀਤਾ, ਭਾਈ ਗੁਰੂ ਕਾ ਮਾਣਾ ਪਾ ਕੇ, ਗੁਰਮਤ ਦਾ ਲਿਬਾਸ ਪਾ ਕਰਕੇ ਇਸ ਲਿਬਾਸ ਦੀ ਕਦਰ ਕਰ, ਵਰਨਾ ਇੱਥੇ ਵੀ ਪਰੇਸ਼ਾਨ ਹੋਵੇਗਾ ਤੇ ਅੱਗੇ ਵੀ ਪਰੇਸ਼ਾਨ ਹੋਵੇਗਾ।
ਅੰਦਰ ਸਹਿਜ ਨਾ ਆਇਓ,
ਕਹਿੰਦੇ ਇਕੱਲੇ ਭੇਖ ਦੇ ਨਾਲ ਅੰਦਰ ਟਕਾ ਨਹੀਂ ਆਉਂਦਾ। ਜਿਹੜਾ ਸਹਿਜ ਸ਼ਬਦ ਹੈ ਨਾ, ਇਹਦੇ ਗ੍ਰੰਥਾਂ ਦੇ ਵਿੱਚ ਵਿਦਵਾਨਾਂ ਨੇ ਤਿੰਨ ਅਰਥ ਕੀਤੇ ਹਨ। ਸਹਿਜ ਨਾਮ ਸ਼ਾਂਤੀ ਦਾ ਹੈ, ਸਹਿਜ ਨਾਮ ਗਿਆਨ ਦਾ ਹੈ, ਤੇ ਸਹਿਜ ਨਾਮ ਅਡੋਲਤਾ ਦਾ ਹੈ। ਜਦੋਂ ਮਨ ਅਡੋਲ ਹੋ ਗਿਆ ਤੇ ਆਟੋਮੈਟਿਕਲੀ ਸ਼ਾਂਤੀ ਆਏਗੀ, ਤੇ ਸ਼ਾਂਤੀ ਆ ਗਈ ਤੇ ਗਿਆਨ ਵੀ ਹੋ ਜਾਏਗਾ। ਕਹਿੰਦੇ ਜਿੰਨਾ ਚਿਰ ਅੰਦਰ ਟਕਾ ਨਹੀਂ ਨਾ ਆਇਆ, ਅੰਦਰ ਸਹਿਜ ਨਾ ਆਇਓ, ਜਿੰਨਾ ਚਿਰ ਅੰਦਰ ਟਕਾ ਨਾ ਆਇਆ, ਮਨ ਅਡੋਲ ਨਹੀਂ ਹੋਇਆ।
ਸਹਿਜੇ ਹੀ ਲੈ ਖਾਏ,
ਇਸ ਪ੍ਰਕਾਰ ਇਉਂ ਕਰ, ਆਪਣੇ ਮਨ ਨੂੰ ਅਡੋਲ ਕਰਕੇ ਜੋ ਵੀ ਗੁਰੂ ਦਿੰਦਾ ਉਹਨੂੰ ਸਤ ਕਰਕੇ ਲੈਣਾ ਕਰ, ਉਹ ਖਾਣਾ ਕਰ।
ਮਨ ਹੱਠ ਜਿਸ ਤੇ ਮੰਗਣਾ,
ਜਿਹੜਾ ਜਿੱਦ ਕਰਕੇ ਲੈਣਾ ਵੀ ਮੈਨੂੰ ਆ ਦੇ,
ਲੈਣਾ ਦੁੱਖ ਮਨਾਏ।
ਯਾਦ ਰੱਖ, ਇਸ ਕਾਰਨ ਕਰਕੇ ਦੁਖੀ ਹੋਏਗਾ। ਇੱਥੇ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ, ਪਰ ਮੈਨੂੰ ਗੁਰੂ ਰਾਮਦਾਸ ਮਜਬੂਰ ਕਰਕੇ ਬੁਲਾ ਰਿਹਾ, ਧੌਣ ਤੇ ਹੱਥ ਰੱਖ ਕੇ ਬੋਲਣਾ ਪਏਗਾ। ਆਪਾਂ ਦੋਵੇਂ ਕਸੂਰਵਾਰ ਜੇ, ਕਿਉਂ? ਜਿਹੜਾ ਕਹਿੰਦਾ ਨਾ ਵੀ ਮੈਂ ਇੰਨੇ ਪੈਸੇ ਲਵਾਂਗਾ, ਤੁਸੀਂ ਕਹਿੰਦੇ ਗਿਆਨੀ ਜੀ ਕਥਾ ਕਰੋਗੇ ਤੇ ਮੈਂ ਕਹਿੰਦਾ 1.25 ਲੱਖ, ਕਹਿੰਦੇ ਵੱਡਾ ਗਿਆਨੀ ਹੋ। ਤੇ ਜੇ ਮੈਂ ਕਹਿੰਦਾ ਵੀ ਗੁਰਮੁਖੋ ਜੋ ਦਿਓਗੇ ਠੀਕ, ਤੇ ਆਪਾਂ ਕਹਿੰਦੇ ਜਾਣਦਾ ਕੀ ਹੈ ਜਿਹੜਾ ਜਿਹਨੇ ਠੇਕਾ ਹੀ ਨਹੀਂ ਕੀਤਾ। ਜਿੰਨਾ ਵੱਧ ਠੇਕਾ ਲੈਂਦਾ ਓਡਾ ਵੱਡਾ ਗਿਆਨੀ। ਇਹ ਸਾਡੀ ਸਮਾਜ ਦੀ ਸੋਚ ਹੈ। ਅਸੀਂ ਭੁੱਲ ਜਾਂਦੇ ਹਾਂ ਭਾਈ ਮਰਦਾਨਾ ਜੀ ਤੇ ਭਾਈ ਬਾਬੇ ਗੁਰਦਾਸ ਨੂੰ, ਉਹ ਕਿੰਨਾ ਠੇਕਾ ਕਰਦੇ ਸਨ। ਤੇ ਜੇ ਨਾ ਕਹੀਏ ਨਾ ਤੇ ਕਹਿੰਦੇ ਉਹਨੂੰ ਲੋੜ ਹੀ ਨਹੀਂ। ਅਸਲੀ ਸਿਧਾਂਤ ਇਹ ਵੀ ਅਸੀਂ ਸੱਤ ਸੰਤੋਖ ਵਾਲੇ ਹੋਈਏ। ਤੁਸੀਂ ਇਸ ਗੱਲ ਨੂੰ ਸਮਝੋ, ਧਾਰਮਿਕ ਬੰਦੇ ਦੀ ਵਿਸ਼ੇਸ਼ਤਾ ਇੱਕ ਸੱਤ ਹੋਵੇ, ਇੱਕ ਸੰਤੋਖ ਹੋਵੇ। ਨਾ ਸਾਡੇ ਕੋਲ ਸੱਤ ਰਿਹਾ ਤੇ ਨਾ ਸਾਡੇ ਕੋਲ ਸੰਤੋਖ ਰਿਹਾ। ਕਥਾ ਹੋ ਰਹੀ ਹੈ, ਕੀਰਤਨ ਹੋ ਰਿਹਾ ਤੇ ਵੇਹਨੇ ਆ ਵੀ 500 ਦਾ ਲੋੜ ਕੌਣ ਰੱਖਿਆ ਤੇ ਅਸੀਂ ਪਹਿਨੇ ਗੁਰਮੁਖ ਪਿਆਰਾ। ਹੁਣ 500 ਵਾਲਾ ਤਾਂ ਗੁਰਮੁਖ ਪਿਆਰਾ ਹੋ ਗਿਆ ਤੇ ਜਿਹਦੇ ਕੋਲ ਗਰੀਬ ਕੋਲ ਹੈ ਹੀ ਇੱਕ ਠੀਪਾ ਜਿਹਾ, ਉਹ ਤਾਂ ਗੁਰਮੁਖ ਨਾ ਨਾ ਹੋਇਆ। ਅਸੀਂ ਵਿਖਾ ਕੇ ਮੱਥਾ ਟੇਕਦੇ ਵਿਖਾ ਕੇ, ਮੈਂ ਇਸ ਗੱਲ ਤੋਂ ਮਾਨਸਿਕ ਤੌਰ ਤੇ ਪਰੇਸ਼ਾਨ ਹਾਂ। ਗਰੀਬਾਂ ਦੇ ਘਰ ਖੰਡ ਪਾਠ ਹੁੰਦਾ ਹੈ। ਅਸੀਂ ਗੱਡੀ ਤੇ ਜਾਂਦੇ ਤੇ ਗੱਡੀ ਦੀ ਚਾਲ ਹੌਲੀ ਨਹੀਂ ਕਰਦੇ, ਕਿ ਇਹ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨਹੀਂ। ਤੇ ਜੇ ਅਮੀਰ ਦੇ ਘਰ ਭੋਗ ਹੈ ਤੇ ਸੌ ਦਾ ਨੋਟ ਨਵਾਂ ਕਰ ਕੱਢ ਕਰਕੇ ਮੱਥਾ ਟੇਕਦੇ ਤਾਂ ਕਿ ਪਤਾ ਚੱਲੇ ਵੀ ਨਾ ਸੌ ਦਾ ਨਵਾਂ ਨੋਟ ਮੱਥਾ ਟੇਕੇ ਆਈ। ਰੱਬ ਦਾ ਵਿਆਸਤਾ ਜੇ ਜੀਵਨ ਦੂਰਾ ਨਾ ਜਿਉਂ। ਸਾਡਾ ਜੀਵਨ ਹੈ ਜੀਓ ਨਿਰਮਲ, ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੇ ਸੋਏ ਪਹੁੰਚੇ ਨਾਹੀਂ, ਮਨ ਸਾਧ ਸਾਧ ਸਮਾਣੀ। ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਹੜਾ ਮਨ ਦੇ ਹੱਠ ਕਰਕੇ ਮੰਗਣਾ ਹੈ ਅਪਰਾਂ ਦੁਖੀ ਹੋਵੇਗਾ। ਯਾਦ ਰੱਖੀ
ਇਸ ਭੇਖੈ ਥਾਵ ਹੋ ਗਿਰ ਹੋ ਪਲਾ।
ਇਸ ਲਿਬਾਸ ਧਾਰਨ ਦੇ ਨਾਲੋਂ ਘਰ ਰਹਿਣਾ ਚੰਗਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਆਪਾਂ ਭਾਈ ਗੁਰਦਾਸ ਦੀਆਂ ਵਾਰਾਂ ਪੜ੍ਹਦੇ ਹਾਂ ਤੇ ਜਿਹੜੇ ਸਿੱਧ ਲੋਕ ਸਨ ਯੋਗੀ ਉਹਨਾਂ ਦੀ ਗੁਰੂ ਪਾਤਸ਼ਾਹ ਨਾਲ ਬੜਾ ਲੰਮਾ ਬਹਿਸ ਮੁਬਾਸਾ ਹੋਇਆ। ਕਿਤੇ ਭਾਈ ਗੁਰਦਾਸ ਦੀਆਂ ਵਾਰਾਂ ਪੜ੍ਹਨੀਆਂ ਪਹਿਲੀ ਵਾਰ 'ਚ ਨਿਰਣਾ ਆਏਗਾ। ਸਤਿਗੁਰੂ ਪਾਤਸ਼ਾਹ ਕਹਿੰਦੇ ਹੋਏ ਫਕੀਰ ਗ੍ਰਿਸਤ ਅੱਜ ਉਹਨੂੰ ਕੇ ਕਰ ਮੰਗਣ ਜਾਈ। ਜੇ ਤੁਸੀਂ ਕਹਿੰਦੇ ਗ੍ਰਿਸਤੀ ਮਾੜੇ ਨੇ ਤੇ ਉਹਨਾਂ ਦੇ ਘਰ ਮੰਗਣ ਕਿਉਂ ਜਾਂਦੇ ਹੋ? ਜਿਹੜੇ ਮਾੜੇ ਨੇ ਉਹਨਾਂ ਘਰ ਮੰਗਣ ਕਿਉਂ ਜਾਂਦੇ ਹੋ? ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਗੁਰਮੁਖੋ ਆਪਾਂ ਰੋਜ਼ ਪਾਠ ਕਰਦੇ ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਵੇ ਕਰ ਸਮਝੋ ਮਨ ਹੀ ਮਾਂ ਉਦਾਸਾ। ਇਹ ਸੰਨਿਆਸ ਰੱਖਣਾ ਹੈ ਅਸੀਂ ਸੰਸਾਰ ਵਿੱਚ ਰਹਿ ਕਰਕੇ, ਇਹ ਰੱਖਣਾ ਵੀ ਅਸੀਂ ਪ੍ਰਾਹੁਣੇ ਹਾਂ, ਪਤਾ ਨਹੀਂ ਕਦੋਂ ਆਵਾਜ਼ ਆ ਜਾਏ। ਆਪਾਂ ਨੂੰ ਗੁਰਮੁਖੋ ਮੌਤ ਦਾ ਭੁਲੇਖਾ ਸਾਰਿਆਂ ਨੂੰ ਪਿਆ ਹੈ, ਅਸੀਂ ਭੁੱਲ ਗਏ ਹਾਂ। ਫਰੀਦਾ ਕਿੱਥੇ ਤੈਂਡੇ ਮਾਪਿਆ, ਜਿੰਨੀ ਤੂੰ ਜਣਿਓ ਏ ਤੈਂ ਪਾਸੋਂ ਉਹ ਲੱਦ ਗਏ, ਤੂੰ ਅਜੇ ਨਾ ਪਤੀਣਿਓ ਏ। ਆਪਾਂ ਜਨੇ ਬੈਠੇ ਨਾ ਭਾਈ ਭਾਈ, ਆਪਾਂ ਨੂੰ ਬਹੁਤ ਵੱਡਾ ਭੁਲੇਖਾ, ਜੇ ਮੈਂ ਨਹੀਂ ਮਰਨਾ ਦੂਜਿਆਂ ਨੇ ਮਰਨਾ। ਬਾਣੀ ਦੀ ਪੰਕਤੀ ਮੈਂ ਨਾ ਮਰੋ ਮਰਬੋ ਸੰਸਾਰਾ, ਮੈਂ ਨਾ ਮਰੋ ਮਰਬੋ ਸੰਸਾਰਾ, ਦੂਜਿਆਂ ਨੇ ਮਰ ਜਾਣਾ ਮੈਂ ਨਹੀਂ ਮਰਨਾ। ਤੇ ਬਾਬਾ ਫਰੀਦ ਕਹਿੰਦਾ ਭੋਲਿਆ ਰੱਬ ਤੇਰਾ ਭਲਾ ਕਰੇ, ਫਰੀਦਾ ਕਿੱਥੇ ਤੈਂਡੇ ਮਾਪਿਆ, ਜਿੰਨੀ ਤੂੰ ਜਣਿਓ ਏ ਤੈਂ ਪਾਸੋਂ ਉਹ ਲੱਦ ਕੇ, ਤੂੰ ਅਜੇ ਨਾ ਪਤੀਣੇ ਹੋਏ। ਤੇਰੀ ਮਾਤਾ ਨੇ ਸਿਆਲ ਦਾ ਮੌਸਮ ਹੋਣਾ ਤੇ ਤੂੰ ਪਿਸ਼ਾਬ ਕਰ ਦੇਣਾ, ਤੇ ਮਾਂ ਨੇ ਗਿੱਲੇ ਥਾਂ ਤੇ ਪੈਣਾ, ਤੈਨੂੰ ਸੁੱਕੇ ਥਾਂ ਤੇ ਪਾਉਣਾ ਭਲਿਆ। ਉਹ ਤੇਰੀ ਮਾਂ ਕਿੱਥੇ ਗਈ? ਬਾਪੂ ਨੇ ਜ਼ਿੰਦਗੀ ਪ੍ਰਯੰਤ ਚੰਗਾ ਪਹਿਨਿਆ ਤੇ ਚੰਗਾ ਖਾਧਾ ਨਹੀਂ ਤੇਰੀਆਂ ਸੁੱਖ ਸਹੂਲਤਾਂ ਵਾਸਤੇ, ਉਹ ਬਾਪੂ ਕਿੱਥੇ ਗਿਆ? ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਗੁਰਮੁਖਾ ਇਸ ਕੇਵਲ ਤੇ ਕੇਵਲ ਵਿਖਾਵੇ ਦੇ ਨਾਲੋਂ ਘਰ ਚੰਗਾ ਹੈ।
ਜਿੱਥੋਂ ਕੋ ਵਰਸਾਏ,
ਜਿੱਥੋਂ ਕੋ ਗੁਰਮੁਖੋ ਲੈ ਕੇ ਜਾਏਗਾ ਨਾ ਲੈ ਕੇ ਜਾਏਗਾ। ਸਤਵੇਂ ਪਾਤਸ਼ਾਹ ਦੇ ਇਤਿਹਾਸ ਦੇ ਵਿੱਚ ਇੱਕ ਸਾਖੀ ਆਉਂਦੀ ਹੈ, ਉਹ ਗੁਰੂ ਪਾਤਸ਼ਾਹ ਨੇ ਸਿੱਖਾਂ ਨੂੰ ਸਮਝਾਈ ਸੁਣਾਈ। ਕਹਿੰਦੇ ਗੁਰਮੁਖੋ ਕਿਸੇ ਦੀ ਆੜੀ ਪੰਕਤੀ ਪੜ੍ਹੀਏ ਦੇ ਅਰਥ, ਕਹਿੰਦੇ ਵੀ ਕਿਸੇ ਅਸਧਾਰਨ ਬੰਦੇ ਦਾ ਮਾਮੂਲੀ ਜਿਹਾ ਘਰ ਸੀ। ਅੱਗੇ ਆਪਣੇ ਸ਼ਰੀਰ ਹੁੰਦੇ ਸਨ, ਕੜੀਆਂ ਹੁੰਦੀਆਂ ਸਨ, ਕਾਨਿਆਂ ਦੀਆਂ ਛੱਤਾਂ ਹੁੰਦੀਆਂ ਸਨ, ਉਹਦੇ ਵਿੱਚ ਚਿੜੀ ਤੇ ਚਿੜਾ ਵੱਸਦੇ ਨੇ ਤੇ ਪੂਰਬਲੇ ਕਰਮਾਂ ਕਰਕੇ ਉਹਨਾਂ ਦੇ ਧਾਰਮਿਕ ਸੰਸਕਾਰ ਸਨ, ਪਰ ਗਲਤੀ ਕਰਕੇ ਉਹਨਾਂ ਨੂੰ ਇਹ ਜੂਨ ਮਿਲੀ। ਉਹਨਾਂ ਨੇ ਉਸ ਘਰ ਦੇ ਵਿੱਚੋਂ ਦਾਣਾ ਚੁੱਕ ਕੇ ਤੇ ਜਿੱਥੇ ਕਿਤੇ ਕੋਈ ਲੰਗਰ ਚੱਲਦਾ ਹੋਵੇਗਾ ਉੱਥੇ ਜਾ ਕੇ ਦਾਣਾ ਪਾ ਦੇਣਾ ਤੇ ਪਰਮੇਸ਼ੁਰ ਦੇ ਪਿਆਰਿਆਂ ਨੇ ਅਰਦਾਸ ਕਰਨੀ ਵੀ ਪਾਤਸ਼ਾਹ ਜਿਹੜੇ ਭੰਡਾਰਿਓ ਭੰਡਾਰੇ ਛੱਕੇ ਭੰਡਾਰੇ ਭਰਪੂਰ ਕਰੋ। ਜਿਹੜਾ ਗੁਰੂ ਨਾਨਕ ਦਾ ਘਰ ਹੈ ਨਾ, ਕਿਸੇ ਨੇ ਲੱਖ ਦਿੱਤਾ ਤੇ ਕਿਸੇ ਨੇ ਗੁਰਮੁਖੋ ਕੱਖ ਦਿੱਤਾ, ਇਹ ਤੇ ਸਾਰੇ ਪ੍ਰਵਾਨ ਹਨ। ਮੈਂ ਇਤਿਹਾਸ ਪੜ੍ਹਿਆ ਤੇ ਮੇਰਾ ਮਨ ਗੁਰਮੁਖੋ ਕੰਬ ਗਿਆ। ਆਪਾਂ ਨਨਕਾਣਾ ਸਾਹਿਬ ਨੂੰ ਜਾਂਦੇ ਹਾਂ ਤੇ ਜਿੱਥੇ ਸ਼ੇਰ ਸ਼ਾਹ ਸੂਰੀ ਦਾ ਜਨਮ ਹੋਇਆ ਉਹਨਾਂ ਇੱਕ ਨਗਰ ਆਉਂਦਾ, ਮੈਨੂੰ ਨਗਰ ਦਾ ਨਾਮ ਭੁੱਲ ਗਿਆ। ਉੱਥੇ ਇੱਕ ਚਾਚਾ ਫੱਗੂ ਹੋਇਆ ਗੁਰੂ ਘਰ ਦਾ ਪ੍ਰਚਾਰਕ, ਉਹਦੀ ਅਲ ਸੀ ਜਿਵੇਂ ਆਪਾਂ ਕਈਆਂ ਬੰਦਿਆਂ ਨੂੰ ਕਹਿੰਦੇ ਮਾਮਾ ਸਾਰਾ ਮਹੱਲਾ ਮਾਮਾ ਕਹੀ ਜਾਂਦਾ, ਕਈਆਂ ਨੂੰ ਆਪਾਂ ਚਾਚਾ ਕਹੀ ਜਾਂਦੇ ਹਾਂ, ਉਹ ਸਾਰਾ ਏਰੀਆ ਉਹਨੂੰ ਚਾਚਾ ਕਰਕੇ ਬੁਲਾਉਂਦਾ ਹੁੰਦਾ ਸੀ। ਉਹ ਨਾਲੇ ਪ੍ਰਚਾਰ ਕਰਦਾ ਨਾਲੇ ਗਜ਼ਾ ਕਰਦਾ। ਇੱਕ ਬੀਬੀ ਉਹਨੂੰ ਕਹਿੰਦਾ ਧੀਏ ਰਾਣੀ ਕਿ ਥੋੜ੍ਹਾ ਬਹੁਤਾ ਤੂੰ ਵੀ ਹਿੱਸਾ ਪਾਇਆ ਕਰ। ਪਰ ਉਹ ਗਰੀਬ ਬੜੀ ਵਿਚਾਰੀ, ਮਾੜੇ ਬੰਦੇ ਨੂੰ ਗੁੱਸਾ ਵੀ ਜ਼ਿਆਦਾ ਆਉਂਦਾ। ਇੱਕ ਦਿਨ ਦੀ ਗੱਲ ਹੈ ਵੀ ਚਾਚਾ ਫੱਗੋ ਕਹਿਣ ਲੱਗਾ ਵੀ ਧੀਏ ਮੈਂ ਤੈਨੂੰ ਕਿੰਨੀ ਵਾਰ ਆਖਿਆ ਥੋੜ੍ਹਾ ਬਹੁਤਾ ਤੂੰ ਵੀ ਕਿਤੇ ਪਾ ਆਟਾ ਪਾ ਦੇ। ਬੀਬੀ ਝਾੜੂ ਮਾਰਦੀ ਸੀ, ਕਹਿਣ ਲੱਗੀ ਬਾਬਾ ਮੈਨੂੰ ਪਰੇਸ਼ਾਨ ਕਰਦਾ ਤੇ ਕੂੜਾ ਮੇਰੇ ਕੋਲ ਕੂੜਾ ਲੈ ਜਾ। ਇਹ ਗੱਲ ਕਚਿੱਥਰ ਵਾਲੀ ਜੇ ਅਸੀਂ ਗੁਰੂ ਘਰ ਦੇ ਧਾਰਮਿਕ ਬੰਦਿਆਂ ਦਾ ਜੀਵਨ ਕਿਹੋ ਜਿਹਾ ਚਾਹੀਦਾ। ਉਹਨੇ ਆਖਿਆ ਧੀਏ ਕੂੜਾ ਦੇ ਦੇ, ਗੁੱਸਾ ਨਹੀਂ ਕੀਤਾ ਉਹਨੇ, ਬਦਦੁਆ ਨਹੀਂ ਦਿੱਤੀ। ਜਿਹੜੀ ਮੈਂ ਬੇਨਤੀ ਕਰ ਰਿਹਾ ਇਹ ਟਾਈਮ ਪਾਸ ਲਈ ਨਹੀਂ, ਇਤਿਹਾਸ ਹੈ ਸਾਡਾ ਇਤਿਹਾਸ। ਉਹਨੇ ਘਰ ਜਾ ਕੇ ਚੂੜਾ ਜਿਹੜਾ ਸੀ ਉਹ ਕੂੜੇ ਵਿੱਚ ਹੱਥ ਪਾਇਆ, ਪਰਨਾ ਉਹਦੇ ਕੋਲ ਸੀ। ਹੁਣ ਤਾਂ ਪਰਨਾ ਵੀ ਅਸੀਂ ਇੰਨੇ ਮਾਡਰਨ ਹੋ ਗਏ ਹਾਂ, ਕਥਾ ਕੀਰਤਨ ਕਰਨਾ ਹੋਵੇ ਤੇ ਪਰਨਾ ਘੜੀ ਦੀ ਘੜੀ ਪਾਉਣੇ, ਤੇ ਮੁੜ ਕੇ ਆਪਾਂ ਕਹਿੰਦੇ ਵੀ ਤੂੰ ਆਰਾਮ ਕਰ ਤੈਨੂੰ ਭੜ ਕੇ ਕੱਢਾਂਗੇ। ਜਿਹੜਾ ਫਰਨਾ ਨਾ ਇਹ ਸਾਨੂੰ ਬੋਝ ਲੱਗਦਾ ਜੇ, ਪਰ ਜਦਕਿ ਸਾਡੀ ਆਇਡੈਂਟੀਫਿਕੇਸ਼ਨ ਹੈ ਵੀ ਇਹ ਗ੍ਰੰਥੀ ਸਿੰਘ ਜਾਂਦਾ, ਇਹ ਰਾਗੀ ਸਿੰਘ ਜਾਂਦਾ, ਇਹ ਪਾਠੀ ਸਿੰਘ ਜਾਂਦਾ ਹੈ। ਅਸੀਂ ਤਾਂ ਗੁਰੂ ਕੀ ਵਰਦੀ ਨੂੰ ਵੀ ਨਫ਼ਰਤ ਕਰਨ ਲੱਗ ਪਏ ਹਾਂ। ਸਾਨੂੰ ਗੁਰੂ ਸਮਾਦ ਦੇਵੇ, ਯਾਦ ਰੱਖਿਆ ਜੇ ਥਾਣੇਦਾਰ ਦੀ ਕੀਮਤ ਉਹਦੀ ਵਰਦੀ ਕਰਕੇ, ਵਰਨਾ ਕੋਈ ਕੀਮਤ ਨਹੀਂ। ਸਾਨੂੰ ਕੀ ਪਤਾ ਥਾਣੇਦਾਰ ਹੈ, ਜਿਹੜਾ ਸਾਨੂੰ ਗੁਰੂ ਪਾਤਸ਼ਾਹ ਨੇ ਸਤਿਕਾਰ ਦਿੱਤਾ ਨਾ, ਇਹਦੀ ਕਦਰ ਕਰੀਏ। ਇੱਕ ਪੂਰਨ ਸਿੰਘ ਜੋਸ਼ ਹੁੰਦੇ ਸਨ ਮੈਂਬਰ ਆਪਣੇ, ਤੇ ਕਿਸੇ ਨੂੰ ਕਹਿਣ ਲੱਗੇ ਮੈਂ ਭਾਈ ਜਸਵੰਤ ਸਿੰਘ ਬੜਾ ਪ੍ਰੇਮ ਕਰਦਾ, ਤੇ ਮੈਨੂੰ ਕਹਿੰਦੇ ਗਿਆਨੀ ਜੀ ਪ੍ਰੇਮ ਬੜੇ ਕਰਦੇ। ਮੈਂ ਕਿਹਾ ਕਿਉਂ ਜੀ? ਕਹਿੰਦੇ ਜੀ ਤੁਸੀਂ ਬਾਜ਼ਾਰ ਵਿੱਚ ਮੈਂ ਤੁਹਾਨੂੰ ਸਬਜ਼ੀ ਲੈਂਦਿਆਂ ਵੇਖਿਆ, ਤੁਸੀਂ ਉੱਥੇ ਵੀ ਪਰਨਾ ਪਾਇਆ ਹੁੰਦਾ। ਗੱਲ ਕੇਵਲ ਪਰਨੇ ਦੀ। ਪੂਰਨ ਸਿੰਘ ਜੋਸ਼ ਹੁੰਦੇ ਸਨ ਮੈਂਬਰ, ਰੋਹ ਵਿਚਾਰ। ਉਹਨੇ ਕੂੜੇ ਨੂੰ ਫਰੋੜਿਆ ਤੇ ਉਹਦੇ ਚੋਂ ਉਹਨੂੰ ਗਿੜਕ ਮਿਲੀ ਬੇਰੀ ਦੀ। ਵੇਖੋ ਵਸਤਾ ਗੁਰਸਿੱਖ ਦੀ, ਕਹਿਣ ਲੱਗਾ ਧੀਏ ਬੜੀ ਭਾਗਾਂ ਵਾਲੀ ਹੈ। ਉੱਥੇ ਗੁਰਮੁਖੋ ਉਹ ਬੇਰੀ ਅੱਜ ਵੀ ਹੈ। ਨਿੱਕੀ ਰੰਬੀ ਲੈ ਕਰਕੇ ਉਹਨੇ ਥਾਂ ਖੋਦਿਆ, ਪਾਣੀ ਪਾਇਆ ਤੇ ਨਾਲ ਅਰਦਾਸ ਕੀਤੀ, ਬਾਬਾ ਨਾਨਕਾ ਐਸ ਵੇਲੇ ਦਾ ਬੀਜਿਆ ਰਿਹਾ ਕਰਦੇ। ਆਪ ਅਰਦਾਸ ਕਰਦੇ ਹਾਂ, ਤੇਗ ਬਹਾਦਰ ਸਿਮਰੀਏ ਕਰ ਨੌ ਨਿਧ ਆਵੇ ਧਾਏ, ਸਭ ਥਾਂ ਹੀ ਹੋਏ ਸਾਏ। ਇਹ ਗੁਰਮੁਖੋ 1665 ਦੀ ਘਟਨਾ ਜੇ, ਜਦੋਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਅਲਾਹਾਬਾਦ ਖੰਡ ਪਾਠ ਕਰਾਉਣ ਤੋਂ ਬਾਅਦ ਪਟਨਾ ਸਾਹਿਬ ਨੂੰ ਜਾ ਰਹੇ ਸਨ, ਉਹਦੇ ਕੋਲ ਗਏ। ਜੋ ਵੀ ਕਾਰ ਭੇਟਾ ਸੀ ਉਹਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਭੇਟ ਕਰ ਦਿੱਤੀ। ਹਜ਼ੂਰ ਕਹਿਣ ਲੱਗੇ ਫੱਗੋ ਤੇਰੀ ਸ਼ਿਕਾਇਤ ਕਦੇ ਨਹੀਂ ਆਈ, ਪਰ ਐਤਕੀ ਥੋੜ੍ਹਾ ਜਿਹਾ ਖਿਆਲ ਕਰ, ਕੋਈ ਚੀਜ਼ ਕੋਈ ਰਹਿ ਗਈ ਹੈ ਜਿਹੜੀ ਤੂੰ ਸਾਨੂੰ ਦਿੱਤੀ ਨਹੀਂ। ਕਹਿਣ ਲੱਗਾ ਜੀ ਭੁੱਲਣ ਆਰਜੂ ਹੋਏ, ਕਰਦੇ ਕਿਰਪਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੈਨੂੰ ਕਿਸੇ ਬੀਬੀ ਨੇ ਕੂੜਾ ਦਿੱਤਾ ਸੀ? ਕਹਿਣ ਲੱਗੇ ਜੀ ਹਾਂ, ਚੇਤੇ ਆ ਗਿਆ। ਹਜ਼ੂਰ ਕਹਿੰਦੇ ਉੱਥੇ ਲੈ ਕੇ ਚੱਲ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ, ਸਾਡਾ ਵੀ ਕਦੇ ਪਰਦਾ ਢਕੀ। ਹਜ਼ੂਰ ਨੰਗੇ ਚਰਨੀ ਉਸ ਬੇਰੀ ਕੋਲ ਗਏ, ਉਹਦਾ ਪੱਤਾ ਤੋੜ ਕੇ ਆਖਿਆ ਧੀਏ ਤੇਰਾ ਲੋਕ ਸਫਲਾ, ਤੇਰਾ ਪ੍ਰਲੋਕ ਸਫਲਾ, ਇਹ ਜੇ ਗੁਰੂ ਤੇਗ ਬਹਾਦਰ, ਇਹ ਜੇ ਗੁਰੂ ਘਰ। ਕਹਿਣ ਦਾ ਭਾਵ ਗੁਰੂ ਨਾਨਕ ਦੇ ਘਰ ਵਿੱਚ ਕੌਡੀ ਦੀ ਵੀ ਕੀਮਤ ਹੈ। ਭਾਵਨੀ ਭਗਤ ਅਗਰ ਕੌਡੀ ਇੱਕ ਭਾਗ ਰੱਖੇ, ਸਤਿਗੁਰੂ ਕੋਟ ਨਦਾਨ ਦਾਨ ਦੇਤ ਹੈ। ਗੁਰੂ ਘਰ ਕਮਰਸ਼ੀਅਲ ਨਹੀਂ, ਗੁਰੂ ਕੇ ਸਿੱਖਾ। ਕਿਤੇ ਭਾਵਨਾ ਦੇ ਨਾਲ ਗੁਰੂ ਨੂੰ ਇਹ ਕੌਡੀ ਵੀ ਭੇਟ ਕਰੇਗਾ ਨਾ, ਤੈਨੂੰ ਗੁਰੂ ਕਰੋੜਾਂ ਖਜ਼ਾਨਿਆਂ ਦਾ ਮਾਲਕ ਬਣਾ ਦੇਣਗੇ। ਇੱਥੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਇਸ ਭੇਖ ਨਾਲੋਂ ਲਿਬਾਸ ਨਾਲੋਂ ਗ੍ਰਹਿ ਤੰਗਾ ਹੈ, ਜਿੱਥੇ ਕਿਸੇ ਆਏ ਗਏ ਨੂੰ ਪ੍ਰਸ਼ਾਦਾ ਪਾਣੀ ਮਿਲਦਾ ਹੈ।
ਸ਼ਬਦ ਰਤੇ ਤਿੰਨਾ ਸੋਜੀ ਪਾਈ,
ਜਿਹੜੇ ਭਾਈ ਗੁਰੂ ਦੇ ਉਪਦੇਸ਼ ਦੇ ਨਾਲ ਰੰਗੇ ਗਏ ਨੇ, ਜਿਨ੍ਹਾਂ ਗੁਰੂ ਦੇ ਉਪਦੇਸ਼ ਨੂੰ ਵਿਚਾਰਿਆ ਉਹਨਾਂ ਨੂੰ ਸਮਝ ਪੈ ਗਈ।
ਦੂਜੇ ਭਰਮ ਭੁਲਾਏ,
ਤਾਂ ਭਾਈ ਆਪਾਂ ਭਰਮ ਭੁਲੇਖਿਆਂ ਵਿੱਚ ਭੜਕੀ ਜਾਂਦੇ ਹਾਂ।
ਪਿਆ ਕਿਰਤ ਕਮਾਵਣਾ,
ਗੁਰਮੁਖਾ ਜੋ ਕਿਰਤ ਕਰਦਾ ਉਹਦੇ ਮੁਤਾਬਕ ਹੀ ਤੈਨੂੰ ਮਿਲਣਾ। ਆਪਾਂ ਬਾਬੇ ਫਰੀਦ ਦਾ ਸ਼ਲੋਕ ਪੜ੍ਹਦੇ, ਫਰੀਦਾ ਲੋੜੇ ਦਾਖ ਬਜੌਰੀਆ, ਕਿੱਕਰ ਬੀਜੇ ਜੱਟ ਹੰਡੇ ਉਨ ਕਤਾਏ ਦਾ ਪੈਂਦਾ ਲੋੜੇ ਪਾਠ। ਬਾਬਾ ਫਰੀਦ ਨੇ ਬੜਾ ਸਪਸ਼ਟ ਲਿਖਿਆ ਕਹਿੰਦੇ ਧੀਏ ਰਾਣੀਏ ਕੱਥਦੀ ਤੂੰ ਉੱਨ ਹੈ ਤੇ ਆਖੇ ਰੇਸ਼ਮ ਬਣ ਜੇ ਤੇ ਬੱਚੀਏ ਉੱਨ ਦਾ ਰੇਸ਼ਮ ਨਹੀਂ ਬਣਨਾ, ਉੱਨ ਦੀ ਉੱਨ ਹੀ ਰਹਿ ਗਈ। ਫਰੀਦਾ ਲੋੜੇ ਦਾਖ ਬਜੌਰੀਆ ਜਿਵੇਂ ਆਪਣਾ ਮਾਝਾ ਮਾਲਵਾ ਨਾ, ਇਸ ਤਰ੍ਹਾਂ ਕਹਿੰਦੇ ਇੱਕ ਇਲਾਕਾ ਉਹਨੂੰ ਬਜੌਰ ਦਾ ਇਲਾਕਾ ਕਹਿੰਦੇ ਨੇ, ਉੱਥੇ ਸੌਗੀ ਬੜੀ ਹੁੰਦੀ, ਸੌਗੀ ਜਿਹਨੂੰ ਆਪਾਂ ਬੇਬੀ ਵੀ ਕਹਿ ਦਿੰਦੇ ਹਾਂ। ਕਹਿੰਦੇ ਫਰੀਦਾ ਲੋੜੇ ਦਾਖ ਬਜੌਰੀਆ ਕਿੱਕਰ ਬੀਜੇ ਜੱਟ, ਕਿੱਕਰ ਦੇ ਕੰਡੇ ਖਿਲਾਰ ਕੇ ਆਖੇ ਵੀ ਉਹ ਜਿਹੜੇ ਖਜੂਰਾਂ ਨੇ ਬਜੌਰ ਦੇਖਦੀਆਂ ਉਮੇੜਣ ਤੇ ਨਹੀਂ ਉਮੇੜੀਆਂ, ਜੇ ਕੰਡੇ ਬੀਜੇਗਾ ਕੰਡੇ ਮਿਲਣਗੇ, ਜੇ ਧੀਏ ਉੱਨ ਕੱਤੇਗੀ ਤੇ ਉੱਨ ਮਿਲੇਗੀ, ਉੱਨ ਤੋਂ ਰੇਸ਼ਮ ਨਹੀਂ ਮਿਲਣਾ। ਜੈਸਾ ਬੀਜੇ ਸੋ ਲੁਣੇ ਕਰਮਾ ਸੰਧੜਾ ਖੇਤ,
ਕਹਿਣਾ ਕਸ਼ੂ ਨਾ
ਜਾਏ। ਕਹਿਣ ਦੇ ਨਾਲ ਗੱਲਾਂ ਕਰਨ ਦੇ ਨਾਲ ਬਾਤ ਨਹੀਂ ਬਣਨੀ, ਇਹ ਗੱਲਾਂ ਅੱਗੇ ਨਹੀਂ ਜਾਣੀਆਂ। ਜੇ ਗੱਲਾਂ ਕਰਨੀਆਂ ਤੇ ਕਿਹੜੀਆਂ ਕਰੀਏ, ਗੱਲਨੀ ਗੱਲਾਂ ਸਿੱਧਣ ਹਾਰ, ਜੇ ਗੱਲ ਕਰਨੀ ਤੇ ਕਰਤਾਰ ਦੀ ਕਰ, ਵਾਹਿਗੁਰੂ ਦੀ ਕਰ।
ਨਾਨਕ ਜੋ ਤਿਸ ਭਾਵਹਿ ਸੇ ਭਲੇ,
ਜਿਹੜੇ ਉਹਨੂੰ ਵਾਹਿਗੁਰੂ ਨੂੰ ਭਾਗ ਹੈ ਨਾ ਉਹ ਚੰਗੇ ਹਨ। ਭਾਵੇਂ ਬਾਬਾ ਰਵਿਦਾਸ ਜੀ ਹੋਣ, ਭਾਵੇਂ ਬਾਬਾ ਜੈ ਦੇਵ ਜੀ ਹੋਣ, ਜਿਹੜੇ ਉਸ ਪਰਿਪੂਰਨ ਪਰਮਾਤਮਾ ਨੂੰ ਭਾਗੇ ਨੇ ਭਾਈ, ਉਹ ਸਾਰੇ ਦੇ ਸਾਰੇ ਚੰਗੇ ਹਨ।
ਜਿਨ ਕੀ ਪਤ ਪਾਵਹਿ ਥਾਏ,
ਜਿਨ੍ਹਾਂ ਦੀ ਪਤ ਲੇਖੇ ਵਿੱਚ ਪੈ ਗਈ, ਜਿਨ੍ਹਾਂ ਦੀ ਪਤ ਵਾਹਿਗੁਰੂ ਨੇ ਰੱਖ ਲਈ।
ਮਹੱਲਾ ਤੀਜਾ ਸਤਿਗੁਰ ਸੇਵਿਐ ਸਦਾ ਸੁਖ,
ਸੱਚੇ ਗੁਰੂ ਦੀ ਸੇਵਾ ਕਰਨ ਦੇ ਨਾਲ ਤੈਨੂੰ ਸਦੀਵੀ ਸੁੱਖ ਦੀ ਪ੍ਰਾਪਤੀ ਹੋਵੇਗੀ। ਮੈਂ ਰੋਜ਼ ਥਾਂ ਥਾਂ ਤੇ ਡਿਊਟੀ ਜਾਣਾ ਕਥਾ ਕਰਨ, ਮੈਂ ਵਿਸ਼ੇਸ਼ ਤੌਰ ਤੇ ਆਪਣੀਆਂ ਧੀਆਂ ਭੈਣਾਂ ਬੀਬੀਆਂ ਨੂੰ ਬੇਨਤੀ ਕਰਦਾ ਹੁੰਦਾ, ਇੱਥੇ ਵੀ ਕਰਾਂ, ਬੀਬੀਓ ਬੰਦਿਆਂ ਦੇ ਡੇਰਿਆਂ ਤੋਂ ਸੰਕੋਚ ਕਰੋ। ਉੱਥੇ ਜਾਂਦੀਆਂ ਜੇ ਨਾ ਕੋਈ ਤੁਹਾਡੇ ਮੂੰਹ ਤੇ ਕਹਿੰਦਾ ਤੇ ਕੋਈ ਪਿੱਛੇ ਕਹਿੰਦਾ ਫਲਾਨੇ ਕੋਲ ਜਾਂਦੀ ਤੇ ਤੁਹਾਨੂੰ ਬਹੁਤ ਲਫ਼ਜ਼ ਮਾੜੇ ਕਹਿੰਦੇ, ਤੁਸੀਂ ਸਾਡੀਆਂ ਬੱਚੀਆਂ, ਤੁਹਾਨੂੰ ਅਸੀਂ ਕਿਵੇਂ ਕਹਿ ਦਈਏ? ਅਸੀਂ ਤਾਂ ਨਹੀਂ ਕਹਾਂਗੇ, ਕਿਉਂਕਿ ਬੰਦਾ ਪੰਜਾਂ ਕਕਾਰਾਂ ਪੰਜਾਂ ਵਕਾਰਾਂ ਦਾ ਇਹਦੇ ਚ ਉਗਣ ਨੇ, ਬੰਦਾ ਕਾਮੀ, ਬੰਦਾ ਕ੍ਰੋਧੀ, ਬੰਦਾ ਲਾਲਚੀ, ਬੰਦਾ ਹੰਕਾਰੀ। ਪਰ ਜਿਹੜੇ ਬਾਪੂ ਦੇ ਆਪਾਂ ਚਰਨਾਂ 'ਚ ਬੈਠੇ ਇਹਦੇ 'ਚ ਕੋਈ ਔਗਣ ਨਹੀਂ। ਜੇ ਬੱਚਿਓ ਜੇ ਸੇਵਾ ਕਰਨ ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਕਰੋ, ਇਹਨਾਂ ਨਾਲ ਲੱਗੋ, ਇਹਦੇ 'ਚ ਕਾਮ ਨਹੀਂ, ਇਹਦੇ ਵਿੱਚ ਕ੍ਰੋਧ ਨਹੀਂ, ਇਹਦੇ 'ਚ ਲੋਭ ਨਹੀਂ। ਬੰਦੇ ਕੋਲ ਜਾਵਾਂਗੇ ਤੇ ਕਹਿੰਦਾ ਬੀਬੀ ਕੀ ਲੈ ਕੇ ਆਈ ਹੈ, ਮੰਗਦਾ ਹੈ। ਇਹਦੇ ਕੋਲ ਆਵਾਂਗੇ ਇਹ ਕਹਿੰਦਾ ਧੀਏ ਕੀ ਲੈਣਾ ਈ, ਇੰਨਾ ਫਰਕ ਦੇ। ਉਹ ਕਹਿੰਦੇ ਕੀ ਲੈ ਕੇ ਆਈ ਹੈ, ਇਹ ਕਹਿੰਦਾ ਬੱਚੀਏ ਕੀ ਲੈਣਾ ਈ। ਇਸ ਕਰਕੇ ਮਨੁੱਖਾਂ ਦੇ ਕੋਲੋਂ ਬਚੋ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਲੜ ਲੱਗੋ। ਮਨੁੱਖੀ ਟੇਕ ਬਿਰਥੀ ਸਭ ਜਾਨ, ਦੇਵਨ ਕਹ ਏਕੇ ਭਗਵਾਨ।
ਜਨਮ ਮਰਨ ਦੁੱਖ ਜਾਏ,
ਪਾਤਸ਼ਾਹ ਕਹਿੰਦੇ ਗੁਰਮੁਖਾ ਜੇ ਸੱਚੇ ਗੁਰੂ ਦੀ ਸੇਵਾ ਕਰੇਗਾ ਤੇ ਜੰਮਣ ਤੇ ਮਰਨ ਦਾ ਦੁੱਖ ਖਤਮ ਹੋ ਜਾਏਗਾ। ਅੜਾ ਮਰਨ ਦਾ ਦੁੱਖ ਮੈਂ ਗੜ ਪੁਰਾਣ ਪੜਿਆ, ਗੁਰਮੁਖੋ ਸਰੀਰ ਕੰਬ ਗਿਆ। ਗੜ ਪੁਰਾਣ ਵੀ ਲਿਖਿਆ ਵੀ ਜਦੋਂ ਬੰਦੇ ਦੀ ਮੌਤ ਹੁੰਦੀ ਹੈ ਨਾ, 1,00,000 ਠੂਹੇ ਦੇ ਡੰਗ ਮਾਰਨ ਜਿੰਨੀ ਬੰਦੇ ਨੂੰ ਪੀੜ ਹੁੰਦੀ। ਜੇ ਮੈਂ ਆਪਣੇ ਕੋਲੋਂ ਕਹਿ ਰਿਹਾ, ਮੈਂ ਖੁਦ ਪੜ੍ਹਿਆ ਤੇ ਗੜ ਪੁਰਾਣ ਵਿੱਚ ਇਹ ਲਿਖੀ ਪੰਕਤੀ, ਜਦੋਂ ਬੰਦੇ ਦੀ ਜਾਨ ਨਿਕਲਦੀ ਹੈ ਨਾ, 1,00,000 ਠੂਹੇ ਦੇ ਡੰਗ ਮਾਰਨ ਜਿੰਨੀ ਦਰਦ ਹੁੰਦੀ ਹੈ, ਤੇ ਠੂਹਾਂ ਤਾਂ 1 ਲੜ ਜੇ ਤੇ ਜਾਨ ਕੱਢ ਦਿੰਦਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਜੇ ਗੁਰੂ ਕੋਲ ਆਵੇਗਾ ਨਾ ਤੇ ਨਾ ਜੰਮਣਾ ਪਏਗਾ ਨਾ ਮਰਨਾ ਪਏਗਾ, ਗੁਰੂ ਜੰਮਣ ਤੇ ਮਰਨ ਦੇ ਗੇੜੇ ਨੂੰ ਕੱਟ ਦੇਗਾ। ਸਤਵੇਂ ਪਾਤਸ਼ਾਹ ਮਹਾਰਾਜ ਦਾ ਮੈਂ ਇਤਿਹਾਸ ਪੜ੍ਹਿਆ ਤੇ ਉੱਥੇ ਆਪਾਂ ਜਿਹੜਾ ਕਹਿੰਦੇ ਅਕਾਲ ਚਲਾਣਾ ਕਰ ਗਿਆ, ਇਹ ਆਪਾਂ ਕਹਿੰਦੇ ਸਿੱਖ ਚੜ੍ਹਾਈ ਕਰ ਗਿਆ, ਆਪਣੇ ਪ੍ਰਚਲਿਤ ਹੈ ਸਿੱਖ ਧਰਮ ਵਿੱਚ ਇਹ ਲਫ਼ਜ਼, ਸਤਵੇਂ ਪਾਤਸ਼ਾਹ ਦੇ ਸਮੇਂ ਪ੍ਰਚਲਿਤ ਹੋਇਆ। ਜੇ ਜਿਹੜਾ ਆਪਾਂ ਕਹਿੰਦੇ ਫਲਾਨਾ ਚੜ੍ਹਾਈ ਕਰ ਗਿਆ, ਸਤਵੇਂ ਪਾਤਸ਼ਾਹ ਨੇ ਪ੍ਰਚਲਿਤ ਕੀਤਾ। ਮੇਰਾ ਗੁਰਦੇਵ ਕਹਿੰਦਾ ਸਿੱਖਾ ਤੂੰ ਮੌਤ ਦੇ ਅਧੀਨ ਨਹੀਂ, ਮੌਤ ਤੇਰੇ ਅਧੀਨ ਹੈ ਤੇ ਤੂੰ ਤਗੜਾ, ਤੂੰ ਮੌਤ ਨੂੰ ਢਾਹ ਲੈਣਾ। ਜਿਹੜਾ ਆਪਾਂ ਕਹਿੰਦੇ ਚੜ੍ਹਾਈ ਕਰ ਗਿਆ, ਇਹ ਗੁਰੂ ਹਰ ਰਹੇ ਸੱਚੇ ਪਾਤਸ਼ਾਹ ਨੇ ਸਾਨੂੰ ਕਹਿੰਦੇ ਵੀ ਤੂੰ ਮੌਤ ਤੋਂ ਤਗੜਾ ਹੈ, ਮੌਤ ਦੇ ਅਧੀਨ ਨਹੀਂ, ਇਹ ਜੇ ਗੁਰੂ ਦੀ ਕਿਰਪਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਸੱਚੇ ਗੁਰੂ ਦੇ ਲੜ ਲੱਗ ਤੇਰਾ ਜੰਮਣ ਤੇ ਮਰਨ ਦਾ ਦੁੱਖ ਕੱਟਿਆ ਜਾਏਗਾ।
ਚਿੰਤਾ ਮੂਲ ਨਾ ਹੋਵਈ,
ਰੰਚਕ ਮਾਤਰ ਵੀ ਤੇਰੇ ਮਨ ਵਿੱਚ ਕੋਈ ਫਿਕਰ ਨਹੀਂ ਰਹੇਗਾ।
ਅਚਿੰਤ ਵਸੈ ਮਨ ਆਏ,
ਚਿੰਤਾ ਤੋਂ ਰਹਿਤ ਪ੍ਰਮਾਤਮਾ ਤੇਰੇ ਹਿਰਦੇ ਚ ਵਸ ਗਿਆ, ਫਿਰ ਤੈਨੂੰ ਚਿੰਤਾ ਕਾਹਦੀ।
ਅੰਤਰ ਤੀਰਥ ਗਿਆਨ ਹੈ,
ਲੋਕੀ ਤੀਰਥਾਂ ਤੇ ਜਾਂਦੇ ਨੇ ਤੇ ਗੁਰਮੁਖਾ ਤੀਰਥ ਤੇਰੇ ਅੰਦਰ ਨੇ, ਕਿਉਂਕਿ ਤੈਨੂੰ ਪਰਮ ਗਿਆਨ ਹੋ ਗਿਆ, ਆਤਮ ਗਿਆਨ ਹੋ ਗਿਆ, ਪ੍ਰਭੂ ਦੀ ਸੋਝੀ ਮਿਲ ਗਈ।
ਸਤਿਗੁਰ ਦੀਆ ਬੁਝਾਏ,
ਸਤਿਗੁਰੂ ਪਾਤਸ਼ਾਹ ਨੇ ਤੈਨੂੰ ਜਣਾ ਦਿੱਤਾ ਤੀਰਥ ਨਾਵਣ ਜਾਓ। ਤੀਰਥ ਨਾਮ ਹੈ, ਤੀਰਥ ਸਬਜ ਵਿਚਾਰ ਅੰਤਰ ਗਿਆਨ ਹੈ।
ਮੈਲ ਗਈ ਮਨ ਨਿਰਮਲ ਹੋਆ,
ਜਿਹੜੀ ਵਿਕਾਰਾਂ ਦੀ ਮੈਲ ਸੀ ਉਹ ਚਲੀ ਗਈ। ਕਿਉਂ? ਭਰ ਗਏ ਮਤ ਪਾਪਾਂ ਕੇ ਸੰਗ, ਉਹ ਧੋਪੇ ਨਾਵੇ ਕੇ ਰੰਗ। ਨਾਮ ਦੇ ਨਾਲ ਜਿਹੜੀ ਇਹ ਮੈਲ ਸੀ ਨਾ ਜਨਮਾਂ ਜਨਮਾਰਾਂ ਤੇ ਵਿਕਾਰਾਂ ਦੀ, ਇਹ ਲਹਿ ਗਈ।
ਅੰਮ੍ਰਿਤ ਸਰ ਤੀਰਥ ਨਾਏ,
ਰਾਤ ਕਰਨ ਵਾਲੇ ਨਾਮ ਰੂਪੀ ਅੰਮ੍ਰਿਤ ਸਰ ਵਿੱਚ ਇਸ਼ਨਾਨ ਕਰਨਾ ਕਰ। ਆ ਜਿਹੜੇ ਕਈ ਬੰਦੇ ਕਹਿੰਦੇ ਇਸ਼ਨਾਨ ਕਰਨ ਦਾ ਕੀ ਫਾਇਦਾ, ਅਗਲ ਦੇ ਅੰਨੇ ਕਿਤੇ ਆ ਪੰਕਤੀ ਪੜ੍ਹ ਲੈਣ। ਇਸ ਅੰਮ੍ਰਿਤ ਸਰੋਵਰ ਵਿੱਚ ਆ ਕੇ ਇਸ਼ਨਾਨ ਕਰ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਇਸ ਸਰੋਵਰ ਚ ਆ ਕੇ ਇਸ਼ਨਾਨ ਕਰੇਗਾ ਤੇ ਨਾਲ ਇਹ ਵੀ ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ, ਕਿਉਂਕਿ ਇੱਥੇ ਅੱਠੇ ਪਰ ਨਾਮ ਦਾ ਪ੍ਰਚਾਰ ਚੱਲਦਾ ਤੇ ਨਾਮ ਦੇ ਚੁੱਭੀ ਲਾਉਣ ਕਰਕੇ ਗੁਰਮੁਖਾ ਤੇਰੇ ਵਿਕਾਰਾਂ ਦੀ ਮੈਲ ਲਹਿ ਜਾਏਗੀ।
ਸੱਜਣ ਮਿਲੇ ਸੱਜਣਾ, ਸੱਚੇ ਸ਼ਬਦ ਸੁਭਾਏ,
ਪਰਮੇਸ਼ਰ ਦੇ ਪਿਆਰੇ ਪਰਮੇਸ਼ਰ ਦੇ ਪਿਆਰੇ ਨੂੰ ਮਿਲਦੇ ਨੇ। ਕਿਉਂ? ਉਹ ਬ੍ਰਹਮ ਦੀ ਚਰਚਾ ਕਰਦੇ ਨੇ ਸੁਤੇ ਸਿੱਧ,
ਘਰ ਹੀ ਪਰਚਾ ਪਾਇਆ,
ਫੇਰ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ, ਗੁਰਮੁਖਾ ਤੇਰੇ ਘਰ ਵਿੱਚ ਹੀ ਮਨ ਟਕਾ ਵਿੱਚ ਆ ਜਾਏਗਾ।
ਜੋਤੀ ਜੋਤ ਮਿਲਾਏ,
ਪਤਕ ਆਨੰਦ ਜੋਤ ਜਿਹੜੀ ਅਦਵੈਤਾਨੰਦ ਵਿੱਚ ਲੀਨ ਹੋ ਗਈ।
ਪਾਖੰਡ ਜਮ ਕਾਲ ਨਾ ਛੋਡਈ,
ਭਾਵਨ ਦਾ ਅੰਦਰੋਂ ਕਝੋਰ ਹੋਣਾ ਤੇ ਬਾਹਰੋਂ ਕਝੋਣਾ, ਇਸ ਢੰਗ ਦੇ ਨਾਲ ਜਿਹੜਾ ਜਾਮ ਹੈ ਕਾਲ ਤੈਨੂੰ ਛੱਡੇਗਾ ਨਹੀਂ।
ਲੈ ਜਾਸੀ ਪਤ ਗਵਾਏ,
ਗੀਤ ਰੋੜ ਗਿਓ ਔਰ ਉਹ ਜਮ ਤੈਨੂੰ ਲੈ ਜਾਏਗਾ।
ਨਾਨਕ ਨਾਮ ਰਤੇ ਸੇ ਉਬਰੇ,
ਪਰਮਾਤਮਾ ਦੇ ਨਾਮ ਚ ਰੰਗੇ ਗਏ ਨੇ ਉਬਰੇ ਬਚ ਗਏ ਹਨ।
ਸੱਚੇ ਸਿਉ ਲਿਵ ਲਾਏ,
ਪਰਮਾਤਮਾ ਦਾ ਲੇ ਬਿਰਤੀ ਲੱਗਣ ਕਰਕੇ
ਪੌੜੀ ਤਿਤ ਜਾਏ ਬਹੁ ਸਤ ਸੰਗਤੀ,
ਉੱਥੇ ਸਤ ਸੰਗ ਵੇ ਜਾਣਾ ਕਰ,
ਜਿੱਥੇ ਹਰ ਕਾ ਹਰ ਨਾਮ ਬੇਲੋਈਏ
ਦੇ ਅਖਰੀ ਅਰਥ ਨੇ ਰਿੜਕਣਾ। ਆਪਾਂ ਦੁੱਧ ਰਿੜਕਦੇ ਨੂੰ ਕਹਿੰਦੇ ਬੁਲਾਉਣਾ, ਕਹਿੰਦੇ ਉਹ ਸਤਸੰਗ ਵਿੱਚ ਜਾ ਜਿੱਥੇ ਨਾਮ ਚਰਚਾ ਕਰਦੇ ਨੇ। ਬੁਰਿਆਈ ਦਾ ਤਿਆਗ ਤੇ ਨੇਕੀ ਨੂੰ ਗ੍ਰਹਿਣ ਕਰਨਾ, ਆਪਾਂ ਛਿੱਡੀਆਂ ਤਿਆਗਦੇ ਹਾਂ ਤੇ ਮੱਖਣ ਨੂੰ ਗ੍ਰਹਿਣ ਕਰਦੇ ਹਾਂ।
ਸਹਿਜੇ ਹੀ ਹਰ ਨਾਮ ਲੇ ਹੋ,
ਮਨ ਨੂੰ ਅਡੋਲ ਕਰਕੇ ਪਰਮਾਤਮਾ ਦਾ ਨਾਮ ਲੈਣਾ ਕਰ।
ਹਰ ਤਤ ਨਾ ਖੋਈਐ,
ਪ੍ਰਕਾਰ ਸਿਧਾਂਤ ਰੂਪੀ ਪਰਮਾਤਮਾ ਨੂੰ ਗਵਾ ਨਾ, ਇਹਨੂੰ ਸਮਝਣ ਦਾ ਯਤਨ ਕਰ।
ਨਿਤ ਜਪਿਓ ਹਰ ਹਰ ਦਿਨ ਸਰਾਤ,
ਦਿਨੇ ਤੇ ਰਾਤ ਰੋਜ਼ਾਨਾ ਉਸ ਪਰਮਾਤਮਾ ਦਾ ਨਾਮ ਲੈਣਾ ਕਰੋ, ਉਚਾਰਨਾ ਕਰੋ।
ਹਰ ਦਰਗਹ ਢੋਈਐ,
ਪਰਮਾਤਮਾ ਦਰਗਾਹ ਵੀ ਤੈਨੂੰ ਢੋਈ ਮਿਲ ਜਾਏਗੀ, ਤੈਨੂੰ ਸਤਿਕਾਰ ਮਿਲ ਜਾਏਗਾ, ਤੂੰ ਪ੍ਰਵਾਨ ਹੋ ਜਾਵੇਗਾ।
ਸੋ ਪਾਏ ਪੂਰਾ ਸਤਿਗੁਰੂ,
ਪਰ ਇਹ ਮਿਲਣਗੇ ਕਿਥੋਂ? ਪੂਰੇ ਗੁਰੂ ਕੋਲੋਂ।
ਜਿਸ ਧੁਰ ਮਸਤਕ ਲੇਲਾਟ ਲਿਖੋਈਐ,
ਮਸਤਕ ਲੇਖ ਲਿਖੇ ਹੋਣਗੇ। ਇੱਥੇ ਆਪਾਂ ਬਹਾਨਾ ਬੜਾ ਗਿਆਨੀ ਚ ਲਿਖੇ ਹੈ ਨੀ ਤੇ ਗੁਰਮੁਖੋ ਆਪਣੇ ਕੋਲ ਤਾਂ ਪੁੱਛਣ ਦੀ ਲੋੜ ਨੀ। ਆਪਣਾ ਇਲਾਕਾ ਹੈ, ਬੀਬੀ ਸੁਲੱਖਣੀ ਨੂੰ ਆਖਿਆ ਸੀ ਵੀ ਤੇਰੇ ਭਾਗਾਂ ਚ ਨਹੀਂ, ਤੇ ਭਾਈ ਗੁਰਦਾਸ ਜੀ ਕਹਿਣ ਲੱਗੇ ਤਾਂਹੀਓ ਤਾਂ ਬੀਬੀ ਤੇਰੇ ਕੋਲ ਆਈ ਹੈ, ਜੇ ਭਾਗਾਂ ਚ ਨਹੀਂ ਤੇ ਭਾਗਾਂ ਚ ਲਿਖਦੇ। ਆਪਾਂ ਪੜ੍ਹਦੇ ਨੇ ਸਾਰਾ ਇਤਿਹਾਸ, ਸਾਨੂੰ ਆਉਂਦਾ ਹੈ। ਕਹਿਣ ਲੱਗੇ ਬੀਬੀ ਤੇਰੇ ਭਾਗਾਂ ਚ ਨਹੀਂ, ਤੇ ਭਾਈ ਗੁਰਦਾਸ ਜੀ ਕਹਿਣ ਲੱਗੇ ਇੱਥੇ ਉੱਥੇ ਰਖਵਾਲਾ, ਪ੍ਰਭ ਸਤਿਗੁਰ ਦੀਨ ਦਿਆਲਾ, ਦੋਵੇਂ ਥਾਪ ਰੱਖੇ ਗੁਲ ਸੂਰੇ, ਮੇਰੇ ਮਾਲਕਾ ਕਰਦੇ ਕਿਰਪਾ। ਤੇ ਮੇਰੇ ਪਾਤਸ਼ਾਹ ਕਹਿਣ ਲੱਗੇ ਬੀਬੀ ਹੁਣ ਜੇ ਤੂੰ ਕਹਿ ਦਿੱਤਾ ਤੇ ਤੈਨੂੰ ਇੱਕ ਦੀ ਥਾਂ ਤੇ ਸੱਤ ਦੇ ਦਿੱਤੇ ਰੇ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ, ਗੁਰੂ ਦੇ ਚਰਨਾਂ ਚ ਆ, ਇਹ ਗੁਰੂ ਤੇਰੀ ਮੇਖ ਵਿੱਚ ਰੇਖ ਵਿੱਚ ਮੇਖ ਮਾਰ ਦੇਗਾ।
ਤਿਸ ਗੁਰ ਕਉ ਸਭ ਨਮਸਕਾਰ ਕਰੋ,
ਸਤਿਗੁਰੂ ਪਾਤਸ਼ਾਹ ਨੂੰ ਆਪਾਂ ਨਮਸਕਾਰ ਕਰੀਏ, ਮੱਥਾ ਟੇਕੀਏ।
ਜਿਨ ਹਰ ਕੀ ਹਰ ਗਾਲ ਗਲੋਈ
ਹੈ, ਕੇਵਲ ਤੇ ਕੇਵਲ ਹਰੀ ਦੀ ਗੱਲ ਕਰਦਾ ਉਹ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ, ਜਿਹੜੇ ਕੇਵਲ ਤੇ ਕੇਵਲ ਗੱਲ ਕਰਦੇ ਨੇ। ਇੱਕ ਓਂਕਾਰ ਸਤਨਾਮ, ਵਾਹਿਗੁਰੂ ਇੱਕ ਹੈ ਸੱਚਾ ਹੈ, ਔਰ ਉਹਦੇ ਨਾਲ ਜੁੜਨ ਦਾ ਯਤਨ ਕਰ। ਇਹ ਸਤਿਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਾਡੇ ਤੇ ਕਿਰਪਾ ਕਰਦੇ ਨੇ। ਪਾਤਸ਼ਾਹ ਦੇ ਚਰਨਾਂ 'ਚ ਬੇਨਤੀ, ਪਾਤਸ਼ਾਹ ਸਾਡੇ ਤੇ ਕਿਰਪਾ ਕਰੀ, ਤੂੰ ਲੋਕ ਪਰਲੋਕ ਦਾ ਰੱਖ ਹੈ, ਅਸੀਂ ਜਿੰਨੇ ਵੀ ਤੇਰੇ ਚਰਨ ਸ਼ਰਨ 'ਚ ਆਏ ਹਾਂ, ਰਹਿਮਤ ਕਰੀ ਸਾਡੀ ਇੱਥੇ ਅਤੇ ਉੱਥੇ ਪੱਤ ਰੱਖੀ, ਜਿੰਨਾ ਚਿਰ ਜੀਵਨ ਤੇਰੀ ਵਡਿਆਈ ਕਰੀਏ, ਜਦੋਂ ਪ੍ਰਾਣ ਮੁੱਕਣ ਸਾਨੂੰ ਚਰਨਾਂ 'ਚ ਥਾਂ ਦੇਈ। ਇਹ ਤੇਰੇ ਚਰਨਾਂ 'ਚ ਅਰਦਾਸ ਬੇਨਤੀ ਹੈ, ਫੁੱਲਾਂ ਚੁੱਕਾਂ ਦੀ ਮਾਫ਼ੀ ਜੀ।
ਸੋ ਪਾਏ ਪੂਰਾ ਸਤਿਗੁਰੂ, ਜਿਸ ਧੁਰ ਮਸਤਕ ਲਿਲਾਟ ਲਿਖੋਈ ਹੈ, ਤਿਸ ਗੁਰ ਕਉ ਸਭ ਨਮਸਕਾਰ ਕਰੋ, ਜਿਨ ਹਰ ਕੀ ਹਰ ਗਾਲ ਗਲੋਈ ਹੈ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।